श्री वाहे गुरु। कबीर मेरा मुझ में किस नहीं, जो किस है सो तेरा। तेरा तुझको सौंपते क्या लगे मेरा। तुदया गय अरदास हमारी, जियो पिंड सब तेरा। कहो नानक सब तेरी वड्याई, तेरी वड्याई। सब तेरी वड्याई सुनी अरदास स्वामी, मेरा सर्व कला बणाई। प्रगट भई सगले जुग अंतर, गुरु नानक की वड्याई। कहो नानक सब तेरी वड्याई। कहां तुष प्रभ बुद्ध हमारी, वर्ण न सके महिमा जो तुहारी। हम ना सकत कर सिफत तुम्हारी। आप ले हो प्रभ कथा सुधारी। कहो नानक सब तेरी वड्याई। मुँह के उचरे शास्त्र खट, पिंग गिरन चढ़ जाए। आंद लखै बदरो सुने, जो काल कृपा कराए। कहो नानक सब तेरी वड्याई। तो सो ना नाथ अनाथ, नमो सर तो सो ना दानी, नमो सो भिखारी। मोसो ना दीन दयाल, ना तो सर मोसो अज्ञान, ना तो सो बिचारी। मोसो ना पतत पावन, ना तो सर मोसो बेकारी, ना तो सो उपकारी। मोरे है अवगुण, मोरे है अब गुण, तू गुण सागर। मोरे है अब गुण, तू गुण सागर। जात्र सातल ओट तुहारी, कहो नानक सब तेरी वड्याई। कोई नाओ ना जाने मेरा, कोई नाओ न जाने मेरा, नाओ न जाने मेरा, नाओ न जाने मेरा। कोई नाओ न जाने मेरा, नाओ न जाने मेरा, नाओ न जाने मेरा। वाहिगुरु सब तेरी वड्याई है, सब तेरी वड्याई है, सब तेरी वड्याई है। सब तेरी वडियाई सब तेरी वडियाई तेरी वडियाई मिलके भाई मिलके तेरी वडियाई मेरा गुरु जी सब तेरी वडियाई है कोई नाव न जाने मेरा तेरी वडियाई बोलो तेरी वडियाई है वाहेगुरु तेरी वडियाई है सतगुरां दी साजी नवाजी गुरु प्यारी गुरु सवारी सतगुरां दा खास रूप गुरु खालसा साध संग जी आओ सब तो पहला रसना दी पवित्रता और मन दी पूर्ण एकाग्रता वास्ते सतगुर दी बख्शिश दोहराओ प्यार नाल फतेह बुलाओ कोई रसना वांझी ना रवे एक बारी सारे आखो जी वाहे गुरु जी का खालसा वाहे गुरु जी की फतेह समूह जलंधर शहर दियां संगतां नूं और इलाका निवासियां नूं तीन दिन का समा प्राप्त होया धन भाग ने अपने सारे दे ਜੋ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਪਹੁੰਚੇ ਹਾਂ। ਆਪ ਜੀ ਨੇ ਕਾਫੀ ਸਮੇਂ ਤੋਂ ਗੁਰੂ ਸਵਾਰੇ ਗੁਰਮੁਖਾਂ ਪਾਸੋਂ, ਮਹਾਂਪੁਰਸ਼ਾਂ ਪਾਸੋਂ, ਰੱਬ ਦੇ ਪਿਆਰਿਆਂ ਪਾਸੋਂ ਆਨੰਦ ਮਾਣਿਆ ਹੈ। ਸਰਵਣ ਭਗਤੀ ਕਰਦੇ ਆ ਰਹੇ ਹੋ। ਬੇਨਤੀ ਹੈ ਵੀ ਇਕਾਗਰਤਾ ਬਣਾ ਕੇ ਸਤਿਗੁਰਾਂ ਦੇ ਚਰਨਾਂ ਚ ਬੈਠਣਾ। ਇੱਕ ਤੇ ਰਸਤਾ ਜਿਹੜਾ ਹੈ ਉਹ ਸਾਰਾ ਸੰਗਤ ਨੇ ਮੰਨ ਲਿਆ ਪਹਿਲਾਂ ਹੀ, ਅੱਗੇ ਤੱਕ ਕੋਈ ਆ ਨਹੀਂ ਸਕਦਾ। ਪਹਿਰੇਦਾਰਾਂ ਨੂੰ ਬੇਨਤੀ ਹੈ ਵੀ ਹੁਣ ਸੰਗਤ ਵਿੱਚ ਕੋਈ ਅੱਗੇ ਨਾ ਆਵੇ, ਤੇ ਮੈਂ ਕੱਲ ਇੱਕ ਬੇਨਤੀ ਤੁਹਾਡੇ ਚਰਨਾਂ ਚ ਸਮਾਪਤੀ ਕਰਨ ਤੋਂ ਪਹਿਲਾਂ ਕੀਤੀ ਸੀ ਕਿ ਜਿਹੜਾ ਬਹਿ ਗਿਆ ਆ ਕੇ ਜਾਣ ਫਿਰ ਅਸੀਂ ਨਹੀਂ ਦੇਣਾ ਖੁਸਦਨਾ। ਪਹਿਲਾਂ ਹੀ ਬੇਨਤੀ ਕੀਤੀ ਸੀ ਨਾ, ਬਾਅਦ ਚ ਇਹ ਨਾ ਕਿਉਂਕਿ ਮੈਂ ਅੱਗੇ ਬਹਿ ਕੇ ਪੰਗਾ ਲੈ ਲਿਆ, ਫਸ ਗਿਆ ਮੈਂ ਤੇ। ਸੰਗਤ ਵਿੱਚ ਆਉਣਾ ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਕਿਸੇ ਨੂੰ ਸੰਗਤ ਚ ਲੈ ਆਓ, ਆਪਣੇ ਕੋਲੋਂ ਵੀ ਭਾਵੇਂ ਕਿਰਾਇਆ ਲਾਣਾ ਪਵੇ, ਭਾਵੇਂ ਤਰਲੇ ਵੀ ਕਰਨੇ ਪੈਣ, ਗੁਰਸਿੱਖ ਤਰਲੇ ਵੀ ਕਰਦਾ, ਚੱਲੇ ਕਰੀ ਜ਼ਰੂਰ। ਚਾਹੀਦਾ ਵੀ ਹੈ, ਕਿਸੇ ਨੂੰ ਜੋੜਨਾ ਬੜਾ ਵੱਡਾ ਪੁੰਨ ਹੈ, ਇਸ ਗੱਲ ਦਾ ਬੜਾ ਵੱਡਾ ਮਹੱਤਵ ਹੈ, ਬੜਾ ਵੱਡਾ ਫਲ ਹੈ। ਹੁਣ ਸੰਗਤ ਵਿੱਚ ਜਦੋਂ ਅਸੀਂ ਆ ਜਾਈਏ ਨਾ, ਸਾਰੇ ਸੁਣ ਲਓ, ਮਨ ਜੋੜਨਾ ਬੜਾ ਔਖਾ। ਇਸ ਮਨ ਨੂੰ ਜੋੜਨ ਵਾਸਤੇ ਲੋਕ ਪੁੱਠੇ ਵੀ ਲਟਕਦੇ ਸੀ, ਧੂਣੀਆਂ ਵੀ ਤਾਪਦੇ ਸੀ, ਜਲ ਧਾਰੇ ਵੀ ਕਰਦੇ ਸੀ, ਮਨ ਫਿਰ ਵੀ ਨਹੀਂ ਸੀ ਜੁੜਦਾ। ਤੇ ਸਤਿਗੁਰਾਂ ਨੇ ਸਾਡੇ ਤੇ ਏਡੀ ਮਿਹਰ ਕੀਤੀ ਹੈ, ਕੀਰਤਨ ਭਗਤੀ ਵਿੱਚ ਇਹ ਜਿਹੜਾ ਮਨ ਹੈ ਸਹਿਜੇ ਹੀ ਜੁੜ ਜਾਂਦਾ ਬੜੀ ਛੇਤੀ। ਕੋਈ ਇਤਿਹਾਸ ਚੱਲਦਾ ਹੋਵੇ, ਕੋਈ ਸਾਖੀ ਜਾਂ ਪ੍ਰਮਾਣ ਚੱਲਦਾ ਹੋਵੇ, ਸਾਨੂੰ ਕਈ ਵਾਰੀ ਇੰਜ ਲੱਗਦਾ ਵੀ ਸਾਡੀਆਂ ਅੱਖਾਂ ਦੇ ਸਾਹਮਣੇ ਹੀ ਹੋ ਰਿਹਾ ਸਾਰਾ ਕੁਛ। ਇਸੇ ਨੂੰ ਕਹਿੰਦੇ ਨੇ ਮਨ ਜੁੜ ਗਿਆ। ਉਦੋਂ ਹੀ ਪਤਾ ਲੱਗੇ ਜਦੋਂ ਸਮਾਪਤੀ ਦਾ ਟਾਈਮ ਆ ਜਾਏ, ਸੁਰਤੀ ਨਾ ਜਾਏ ਵੀ ਜਾਣਾ ਹੈ ਘਰ, ਧਿਆਨ ਟੁੱਟ ਜਾਏ ਸਾਰੇ ਪਾਸੇ, ਤੇ ਸਮਝ ਲਓ ਸਾਡੀ ਇਕਾਗਰਤਾ ਬਣ ਗਈ। ਮਨ ਜੋੜਨਾ ਬੜਾ ਔਖਾ ਹੈ, ਬੜਾ ਸਮਾਂ ਲੱਗਦਾ ਮਨ ਜੋੜਨ ਤੇ ਸਤ ਸੰਗਤ ਵਿੱਚ ਆ ਕੇ ਮਨ ਜੁੜ ਜਾਂਦਾ ਹੈ। ਕਈ ਪ੍ਰੇਮੀ ਆਉਂਦੇ ਨੇ, ਉਹ ਆਉਂਦੇ ਨੇ ਰੌਣਕ ਮੇਲਾ ਵੇਖਣ, ਜਿਵੇਂ ਕੱਲ ਸੁਣਿਆ ਵੀ ਸੂੰਘੇ ਸਰੋਤੇ ਵੇਖਣ ਹੀ ਆਉਂਦੇ ਸਿਰਫ। ਉਹ ਜਦੋਂ ਆ ਕੇ ਵੇਖਦੇ ਵੀ ਚਲੋ ਹੁਣ ਵੇਖ ਲਈਆਂ ਢੋਲਕੀਆਂ ਚਿਮਟੇ ਵੱਜਦੇ, ਚਲੋ ਹੁਣ ਘਰ ਆਰਾਮ ਕਰੀਏ ਚੱਲ ਕੇ, ਉਹ ਫਿਰ ਜਦੋਂ ਉੱਠ ਕੇ ਜਾਂਦੇ ਨੇ, ਕਿਸੇ ਦੇ ਸਿਰ ਤੇ ਹੱਥ ਲਾਉਣਾ, ਕਿਸੇ ਦੇ ਮੋਢੇ ਤੇ ਹੱਥ ਲਾਉਣਾ ਹੈ। ਮਨ ਜੋੜਨਾ ਬੜਾ ਔਖਾ ਹੈ, ਸਤ ਸੰਗਤ ਵਿੱਚ ਮਨ ਜੁੜਦਾ ਹੈ। ਜਦੋਂ ਅਸੀਂ ਕਿਸੇ ਦੇ ਮੋਢੇ ਤੇ ਸਿਰ ਤੇ ਹੱਥ ਲਾ ਕੇ ਫਿਰ ਵਾਪਸ ਨੂੰ ਮੁੜਨੇ ਆ ਨਾ, ਕਿਸੇ ਦਾ ਜੇ ਜੁੜਿਆ ਮਨ ਟੁੱਟ ਗਿਆ ਤੇ ਏਦੂ ਵੱਡਾ ਪਾਪ ਕੋਈ ਨਹੀਂ। ਆਖੋ ਸਤਨਾਮ। ਇਸ ਕਰਕੇ ਬੇਨਤੀ ਹੈ ਸੰਗਤ ਦੇ ਚਰਨਾਂ ਚ ਕਿ ਜਿਹੜੇ ਬੈਠ ਗਏ, ਕੋਈ ਬਹੁਤੀ ਵੀ ਮਜਬੂਰੀ ਹੋ ਜਾਏ ਤੇ ਗੱਲ ਵੱਖ ਹੈ, ਨਹੀਂ ਤੇ ਇਹ ਸੁਭਾਅ ਬਣਾਓ ਵੀ ਸਤਸੰਗਤ ਵਿੱਚ ਜੇ ਜਾਣਾ ਹੈ ਤੇ ਬੈਠ ਕੇ ਆਨੰਦ ਮਾਨਣਾ। ਉਹ ਚੰਗਾ ਨਹੀਂ ਲੱਗਦਾ ਵੀ ਆਪਾਂ ਆਈਏ ਤੇ ਵਿੱਚ ਵਿਚਾਲਿਓ, ਕਈ ਸਾਰੇ ਤੇ ਨਹੀਂ, ਕੁਝ ਹੁੰਦੇ, ਕਈਆਂ ਨੂੰ ਤੇ ਮਸਾਂ ਸਤਸੰਗਤ ਦਾ ਸਮਾਂ ਮਿਲਦਾ, ਉਹ ਤੇ ਲੱਭਦੇ ਨੇ ਕਦੋਂ ਸਮਾਂ ਆਏਗਾ ਜਦੋਂ ਸੰਗਤ ਚ ਜਾਵਾਂਗੇ। ਸਾਈ ਘੜੀ ਸੁਲੱਖਣੀ ਸੌ ਨਾਲ ਵਿਹਾਵੇ, ਉਹ ਸਮਾਂ ਜਿਹੜਾ ਮਰਦ ਚਰਨਾਂ ਚ ਬਹਿ ਕੇ ਲੰਘ ਜਾਣਾ, ਉਹ ਸਾਡਾ ਲੇਖੇ ਚ ਪੈ ਜਾਣਾ। ਉਹ ਤੇ ਉਡੀਕਦੇ ਨੇ, ਉਹਨਾਂ ਨੂੰ ਤੇ ਚਾਹ ਹੁੰਦਾ, ਪਰ ਹੁੰਦਾ ਗੁਰਮੁਖਾਂ ਨੂੰ, ਵਿਰਲੇ ਵਿਰਲੇ ਨੇ ਜਿਨ੍ਹਾਂ ਨੂੰ ਇਹ ਖੁਸ਼ੀ ਹੁੰਦੀ ਹੈ ਮਹਾਰਾਜ ਦੇ ਦਰਸ਼ਨ ਹੋ ਜਾਣ। ਤੂੰ ਚੋ ਸੱਜਣ ਮੈਂਡਿਆ, ਚੋ ਚਾਹ ਵੀ ਹੈ, ਚੋ ਦਾ ਇੱਥੇ ਅਰਥ ਹੈ ਜੇ ਤੂੰ ਕਹੇ, ਜੇ ਤੂੰ ਇੱਕ ਵਾਰੀ ਬੋਲੇ, ਜੇ ਆਪਣੇ ਮੂੰਹ ਚੋਂ ਮੁੱਖ ਚੋਂ ਇੱਕ ਵਾਰੀ ਕਹਿ ਦੇ ਨਾ, ਇੱਕ ਵਾਰੀ ਤੂੰ ਚੋ ਸੱਜਣ ਮੈਂਡਿਆ, ਐ ਮੇਰੇ ਪਿਆਰੇ, ਐ ਵਾਹਿਗੁਰੂ, ਐ ਗੁਰੂ ਨਾਨਕ, एक वारी अपने मुंह जे कह देवे एक वारी देई सिस उतार मैं सिर भी ला के धर दियांगा पर मेरी अर्ज सुन लायक केड़ी भेटा किड्डी वड्डी दे रहे ने मैं सिर भी ला के रख दियांगा पर नैन महंजे तरस दे कद पसी दीदार मैनू तेरे दर्शन हो जान तेरे दीदारियां दी मेरे मन विच आस है एक वारी दीदार हो जान फिर जे तू मैनू कहे ना भी सिर भी लख दे ते मैं सिर भी वड के रख दियांगा आखो सतनाम साडे किड्डे वड्डे भाग ने ओ कहिंदे ने सानू गुरु दे दर्शन हो जान भावें सिर भी वड के रखना पै जे तां वी वड्डी गल नहीं कोई सिर भी वड के रखना पै जे तां वी थोड़ा ही है तां वी सौदा सस्ता है जे सिर भी देना पै जे इत्थे एक रुपया भी मर नू भावे ना रखो दर्शन जिनी अरी मर्जी कर लो आखो सतना
श्री वाहिगुरु
एडी वड्डी कृपा कल मैं कर्ज कीती सी के बाबा बुढ़ा जी ने छे पातशाहियां दे दर्शन कीते ने पंज पातशाहियां नू गुरगद्दी दी रस्म अदा कीती ते छे पातशाहियां दे दर्शन कीते ने आपां सारे आने आ ना भी किड्डे वड्डे भाग ने पर गुरु ग्रंथ साहिब महाराज दसा पातशाहियां दी जोत इन्हां दे विच है जिन्हें गुरु ग्रंथ साहिब महाराज दे दर्शन कर ले समझ लो दसा पातशाहियां दे दर्शन कर ले आखो सतनाम
श्री वाहिगुरु सत श्री अकाल
जिन्हें गुरु ग्रंथ साहिब महाराज नू नमस्कार कर ली ਉਹਨੇ ਦਸਾਂ ਪਾਤਸ਼ਾਹੀਆਂ ਨੂੰ ਨਮਸਕਾਰ ਕਰ ਲਈ ਦਸਾਂ ਪਾਤਸ਼ਾਹੀਆਂ ਦਾ ਆਤਮਕ ਸਰੂਪ ਉਹ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੈਂ ਕਈ ਵਾਰੀ ਸੰਗਤ ਵਿੱਚ ਬੇਨਤੀ ਕਰਦਾ ਹੁੰਦਾ ਗੁਰਮੁਖੋ ਦਸ਼ਮੇਸ਼ ਪਿਤਾ ਨੂੰ ਆਖਿਆ ਮਹਾਰਾਜ ਤੁਸੀਂ ਚੱਲੇ ਹੋ ਤੇ ਅਸੀਂ ਦਰਸ਼ਨ ਕਿਹਦੇ ਕਰਾਂਗੇ ਤੁਹਾਡੇ ਤੋਂ ਬਾਅਦ ਮਹਾਰਾਜ ਨੇ ਆਖਿਆ ਸੀ ਮੇਰੀ ਆਤਮਾ ਗੁਰੂ ਗ੍ਰੰਥ ਵਿੱਚ ਹੈ ਤੇ ਮੇਰਾ ਸਰੀਰ ਉਹ ਗੁਰੂ ਪੰਥ ਵਿੱਚ ਹੈ ਮੇਰੀ ਆਤਮਾ ਗੁਰੂ ਗ੍ਰੰਥ ਵਿੱਚ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਦਸਾਂ ਪਾਤਸ਼ਾਹੀਆਂ ਦੇ ਦਰਸ਼ਨ ਨੇ ਤੇ ਸਤਿਗੁਰਾਂ ਨੇ ਕਿੱਡੀ ਵੱਡੀ ਕਿਰਪਾ ਕੀਤੀ ਹੈ ਸਾਨੂੰ ਆਪਣੇ ਮੁਬਾਰਕ ਚਰਨਾਂ ਵਿੱਚ ਬਿਠਾਇਆ ਹੈ ਪਹਿਲਾਂ ਬੁਲਾਇਆ ਹੈ ਪਹਿਲੀ ਗੱਲ ਤੇ ਇੱਥੇ ਆਇਆ ਹੀ ਨਹੀਂ ਜਾਂਦਾ ਜੇ ਆ ਜਾਈਏ ਫਿਰ ਬੈਠਿਆ ਨਹੀਂ ਜਾਂਦਾ ਜੇ ਬਹਿ ਜਾਈਏ ਤੇ ਫਿਰ ਸੁਣਿਆ ਨਹੀਂ ਜਾਂਦਾ ਜੇ ਸੁਣ ਲਈਏ ਤੇ ਫਿਰ ਮੰਨਿਆ ਨਹੀਂ ਜਾਂਦਾ ਸੁਣ ਰਹੇ ਹਾਂ ਬੈਠੇ ਵੀ ਹਾਂ ਆਏ ਵੀ ਹਾਂ ਹੁਣ ਇੰਨੀ ਕੁ ਕਿਰਪਾ ਸਤਿਗੁਰੂ ਹੋਰ ਕਰ ਦੇਣ ਜੋ ਸੁਣਿਆ ਉਹਨੂੰ ਮੰਨ ਲਈਏ ਫਿਰ ਮੰਨੇ ਕੀ ਗੱਤ ਕਹੀ ਨਾ ਜਾਏ ਜਿਨ੍ਹਾਂ ਨੇ ਮੰਨ ਲਿਆ ਨਾ ਉਹਨਾਂ ਦੀ ਗੱਤ ਕਹੀ ਨਹੀਂ ਜਾ ਸਕਦੀ ਮੰਨੇ ਕੀ ਗੱਤ ਕਹੀ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿਚ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕਿੱਡੀ ਵੱਡੀ ਕਿਰਪਾ ਹੈ ਜਿਵੇਂ ਬਾਬਾ ਜੀ ਕਹਿ ਰਹੇ ਸੀ ਵੱਡੇ ਭਾਗ ਹੋਣ ਸਤਸੰਗਤ ਦੀ ਪ੍ਰਾਪਤੀ ਫੇਰ ਹੁੰਦੀ ਰੋਜ਼ ਅਸੀਂ ਪੜ੍ਹਦੇ ਹਾਂ ਜਿਨ ਹਰ 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 ਰਸ ਨਾਮ ਨਾ ਪਾਇਆ ਵੱਡੇ ਭਾਗਾਂ ਵਾਲਾ ਕੌਣ ਹੈ ਸਾਡੀ ਦੁਨੀਆਂ ਦੇ ਲੋਕਾਂ ਦੀ ਜਿਹੜੀ ਮੱਤ ਹੈ ਇੱਥੋਂ ਤੱਕ ਹੈ ਅਸੀਂ ਸਾਰੇ ਪਤਾ ਕੀ ਆਖਾਂਗੇ ਵੱਡੇ ਭਾਗਾਂ ਵਾਲਾ ਉਹ ਹੈ ਜਿਹਦੀ ਵੱਡੀ ਕੋਠੀ ਵੱਡੇ ਭਾਗਾਂ ਵਾਲਾ ਉਹ ਹੈ ਜਿਹੜਾ ਬਾਹਰਲੇ ਦੇਸ਼ਾਂ 'ਚ ਗਿਆ ਹੋਇਆ ਪੈਸਾ ਬਹੁਤ ਹੈ ਜਿਹਦੇ ਕੋਲ ਵੱਡੇ ਭਾਗਾਂ ਵਾਲਾ ਉਹ ਹੈ ਜਿਹਦੇ ਕੋਲ ਬਹੁਤੀਆਂ ਗੱਡੀਆਂ ਵੱਡੇ ਭਾਗਾਂ ਵਾਲਾ ਉਹ ਹੈ ਜਿਹਦੇ ਪੁੱਤਰ ਆਖੇ ਲੱਗਦੇ ਨੇ ਸਾਡੀਆਂ ਛਾਲਾਂ ਇੱਥੇ ਕੁ ਤੱਕ ਨੇ ਇੱਕ ਬੇਨਤੀ ਸੁਣਿਓ ਜਰਾ ਸਮਝਿਓ ਪਿਆਰ ਨਾਲ ਇੱਕ ਡੱਡੂ ਡਿੱਗ ਪਿਆ ਪਾਣੀ 'ਚ ਪਾਣੀ 'ਚ ਡਿੱਗ ਪਿਆ ਉਹਨੇ ਛਾਲ ਮਾਰੀ ਇੱਕ ਪਾਸੇ ਜਦੋਂ ਖੂੰਜੇ ਲੱਗ ਗਿਆ ਨਾ ਜਾ ਕੇ ਸਾਹਮਣੇ ਕੰਧ ਆ ਗਈ ਅੱਗੇ ਉੱਥੋਂ ਉਹਨੇ ਫਿਰ ਛਾਲ ਮਾਰੀ ਅੱਗੇ ਕੰਧ ਨਾਲ ਵੱਜਿਆ ਤੀਜੀ ਉਹਨੇ ਛਾਲ ਹੋਰ ਮਾਰੀ ਚੌਥੀ ਛਾਲ ਹੋਰ ਮਾਰੀ ਪੰਜ ਕੁ ਛਾਲਾਂ ਮਾਰ ਕੇ ਨਾਲ ਦਿਆਂ ਨੂੰ ਕਹਿੰਦਾ ਮੂਰਖੋ ਤੁਸੀਂ ਤੇ ਬੈਠੇ ਹੀ ਰਹਿ ਗਏ ਮੈਂ ਸਾਰੀ ਦੁਨੀਆ ਘੁੰਮ ਆਇਆ ਆਖੋ
ਸਤਨਾਮ
ਡੱਡੂ ਵਾਸਤੇ ਉਹੀ ਦੁਨੀਆ ਹੀ ਸਾਰੀ ਖੂਜ ਤੇ ਡਿੱਗਿਆ ਪਿਆ ਬਾਹਰ ਉਹਨੇ ਜਾਣਾ ਨੀ ਕਿਤੇ ਧਿਆਨ ਦੇਣਾ ਗੱਲ ਸਮਝਣ ਵਾਲੀ ਬਾਹਰ ਉਹਨੇ ਕਿਤੇ ਜਾਣਾ ਨਹੀਂ ਉਹਦੇ ਵਾਸਤੇ ਤੇ ਉਹੀ ਦੁਨੀਆ ਹੈ ਖੂਹ ਦਾ ਡੱਡੂ ਉਹ ਆਲੇ ਦੁਆਲੇ ਘੁੰਮ ਕੇ ਕਹਿੰਦਾ ਤੁਸੀਂ ਤੇ ਰਹਿ ਗਏ ਬੈਠੇ ਮੈਂ ਸਾਰੀ ਦੁਨੀਆ ਘੁੰਮ ਆਇਆ ਧਿਆਨ ਦੇਣਾ ਹਾਲ ਸਾਡਾ ਵੀ ਇਹੀ ਹੈ ਸਾਧ ਸੰਗਤ ਜੀ
ਜੀਵ ਰੂਪ ਡੱਡੂ ਦੇਹ ਰੂਪ ਖੂਜ ਡਿੱਗਿਆ ਹੋਇਆ। ਆ ਸਾਡਾ ਜਿਹੜਾ ਸਰੀਰ ਹੈ ਨਾ, ਇਹਦੇ ਚ ਜੀਵ ਰੂਪ ਡੱਡੂ ਡਿੱਗ ਪਿਆ। ਫਿਰ ਅਸੀਂ ਛਾਲਾਂ ਮਾਰਨੇ ਆ ਕਿੱਥੇ ਤੱਕ? ਪਹਿਲੀ ਛਾਲ ਮਾਰੀ, ਐਮ ਏ ਪਾਸ ਕਰ ਗਿਆ, ਚਲੋ ਐਮ ਏ ਤੋਂ ਵੀ ਉੱਪਰ ਚਲਿਆ ਗਿਆ, ਪੀ ਐਚ ਡੀ ਕਰ ਗਿਆ, ਡਾਕਟਰ ਦੀ ਪਦਵੀ ਮਿਲ ਗਈ, ਹੋਰ ਛਾਲ ਮਾਰੀ ਬੱਚੇ ਹੋ ਗਏ, ਹੋਰ ਛਾਲ ਮਾਰੀ ਬਾਹਰ ਚਲਿਆ ਗਿਆ, ਪੈਸਾ ਆ ਗਿਆ ਚੰਗਾ, ਜਾਂ ਇੱਥੇ ਕੋਈ ਚੰਗੀ ਨੌਕਰੀ ਮਿਲ ਗਈ, ਪੈਸਾ ਸੋਹਣਾ ਆ ਗਿਆ, ਘਰ ਵੀ ਬਣ ਗਿਆ, ਹੋਰ ਛਾਲ ਮਾਰੀ, ਹੋਰ ਛਾਲ ਮਾਰੀ, ਧੀਆਂ ਪੁੱਤਰ ਹੋ ਗਏ। ਬਸ ਪੰਜਵੀਂ ਛਾਲ ਇੱਕ ਹੋਰ ਹੈ, ਉਹ ਕਿਹੜੀ? ਦਸ ਬੰਦੇ ਸਕੂਟਰ ਤੇ ਜਾਂਦੇ ਨੂੰ ਜਾਂ ਮੋਟਰਸਾਈਕਲ ਤੇ ਜਾਂ ਗੱਡੀ 'ਚ ਜਾਂਦੇ ਨੂੰ ਸਤਿ ਸ੍ਰੀ ਅਕਾਲ ਬੁਲਾਉਣ ਲੱਗ ਗਏ, ਬਸ ਕਹਿੰਦਾ ਸਾਰੀ ਦੁਨੀਆ ਘੁੰਮ ਲਈ, ਆਖੋ ਸਤਨਾਮ, ਨਿਬੜ ਗਿਆ ਕੰਮ। ਸਾਡੀਆਂ ਛਾਲਾਂ ਇੱਥੇ ਤੱਕ ਨੇ, ਇਦੋਂ ਅੱਗੇ ਨਹੀਂ ਕੋਈ। ਬਸ ਇੱਕ ਤੇ ਪੜ੍ਹਾਈ ਚੰਗੀ ਹੋ ਗਈ, ਸ਼ਾਦੀ ਹੋ ਗਈ, ਤੇ ਇੱਕ ਸੈੱਟ ਹੋ ਗਿਆ ਬਿਜ਼ਨਸ, ਕੰਮ ਸੈੱਟ ਹੋ ਗਿਆ, ਚਾਹੇ ਬਾਹਰ ਹੋ ਜਾਏ ਚਾਹੇ ਇੱਥੇ ਹੋ ਜਾਏ, ਫੋਰਨ ਕੰਟਰੀ ਬਾਹਰਲੇ ਦੇਸ਼ 'ਚ ਜਾ ਕੇ ਚਾਹੇ ਇੱਥੇ, ਜੇ ਸੈਟਲ ਹੋ ਗਿਆ ਥੋੜ੍ਹਾ ਜਿਹਾ ਕੰਮ, ਬਾਅਦ 'ਚ ਬੱਚੇ ਹੋ ਗਏ ਤੇ ਬਾਅਦ ਥੋੜ੍ਹਾ ਜਿਹਾ ਅਹੁਦਾ ਮਿਲ ਗਿਆ ਕਿਸੇ ਕਿਸੇ ਸੁਸਾਇਟੀ ਵਿੱਚ, ਜਾਂ ਕਿਤੇ ਨਾ ਕਿਤੇ ਸਤਿਕਾਰ, ਕੋਈ ਪ੍ਰਧਾਨ ਜੀ ਕੋਈ ਜਥੇਦਾਰ ਜੀ ਕਹਿਣ ਲੱਗ ਪਿਆ, ਬਸ ਨਿਬੜ ਗਿਆ ਕੰਮ। ਵੇਖ ਆਇਆ ਸਾਰੀ ਦੁਨੀਆ, ਲੈ ਇਸੇ ਨੂੰ ਜੀਵਨ ਸਮਝੀ ਫਿਰਦਾ, ਆਖੋ ਸਤਨਾਮ। ਇੱਥੇ ਹੀ ਬਸ ਨਹੀਂ, ਸਾਡੀ ਜ਼ਿੰਦਗੀ ਇੱਥੇ ਹੀ ਖਤਮ ਨਹੀਂ ਹੋ ਜਾਂਦੀ। ਅਸੀਂ ਤੇ ਡੱਡੂ ਵਾਂਗੂ ਪੰਜ ਕੁ ਛਾਲਾਂ ਮਾਰ ਕੇ ਬਹਿ ਗਏ, ਬਸ ਨਿਬੜ ਗਿਆ ਕੰਮ। ਕਈ ਤੇ ਵਿਚਾਰੇ ਇੱਕ ਛਾਲ ਮਾਰੀ, ਪੜ੍ਹਾਈ ਹੋਈ ਨਹੀਂ ਪੂਰੀ ਹੋਈ, ਨਾ ਵਿਚਾਰੇ ਬਾਹਰ ਗਏ, ਨਾ ਇੱਥੇ ਹੀ ਕੰਮ ਸੈੱਟ ਹੋਇਆ, ਉਹ ਇੱਕ ਦੋ ਛਾਲਾਂ ਮਾਰ ਕੇ ਬੈਠੇ ਨੇ ਘਰ ਕੇ, ਤੇ ਬਸ ਕੁਛ ਵੀ ਨਹੀਂ, ਦੁਨੀਆਂ 'ਚ ਹੈ ਹੀ ਨਹੀਂ ਕੁਛ, ਸੰਸਾਰ 'ਚ ਤੇ ਹੈ ਹੀ ਨਹੀਂ ਕੁਛ। ਉਹ ਇੱਥੇ ਖਲੋ ਗਿਆ ਕੰਮ, ਗੁਰਦੁਆਰੇ ਵੀ ਨਹੀਂ ਜਾਣਾ, ਮੱਥਾ ਵੀ ਨਹੀਂ ਟੇਕਣਾ, ਕਿਆ ਫਾਇਦਾ? ਗੁਰੂ ਨੇ ਮੇਰਾ ਕੀ ਸਵਾਰਿਆ, ਗੁਰੂ ਨੇ ਮੇਰਾ ਕੀ ਸਵਾਰਿਆ? ਮਹਾਰਾਜ ਤੇ ਮੇਰੀ ਮੰਨਦੀ ਨਹੀਂ, ਬਥੇਰੀਆਂ ਦੇਗਾਂ ਵੀ ਕਰਾਈਆਂ ਨੇ, ਅਰਦਾਸਾਂ ਵੀ ਕਰਾਈਆਂ ਨੇ, ਲੰਗਰ ਵੀ ਲਾਏ ਨੇ, ਖੰਡ ਪਾਠ ਵੀ ਕਰਾਏ ਨੇ, ਰੁਮਾਲੇ ਵੀ ਚੜਾਏ ਨੇ, ਗੱਲ ਤੇ ਬਣੀ ਨਹੀਂ ਕੋਈ। ਕਈ ਤੇ ਇੱਥੇ ਹੀ ਰੁਕ ਗਏ, ਕਈਆਂ ਦੀਆਂ ਛਾਲਾਂ ਥੋੜੀਆਂ ਜਿਹੀਆਂ ਵੱਡੀਆਂ ਨੇ, ਪਰ ਆ ਪੰਜ ਚਾਰ ਛਾਲਾਂ ਮਾਰ ਕੇ ਕਹਿੰਦਾ ਬਸ ਸੈੱਟ ਹੋ ਗਿਆ, ਬੱਲੇ ਬੱਲੇ ਹੋਣ ਲੱਗ ਗਈ, ਠੀਕ ਹੈ, ਇੱਥੇ ਹੀ ਕੰਮ ਨਿਬੜ ਨਹੀਂ ਜਾਂਦਾ, ਤੇਰੀ ਜ਼ਿੰਦਗੀ ਦਾ ਲਕਸ਼ ਤੇ ਕੋਈ ਹੋਰ ਹੈ, ਆਖੋ
ਸਤਨਾਮ।
ਤੇਰੀ ਜ਼ਿੰਦਗੀ ਦਾ ਏਮ, ਤੇਰੀ ਜ਼ਿੰਦਗੀ ਦਾ ਮਨੋਰਥ, ਉਹ ਤੇ ਕੋਈ ਹੋਰ ਨਹੀਂ, ਉਹ ਕੀ ਹੈ? ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇ ਬਦਨਾਮ, ਆਖੋ ਸਤਨਾਮ। ਮੇਰੇ ਕਹਿਣ ਤੋਂ ਮੁਰਾਦ ਇਹ ਮਤ ਸਮਝ ਲੈਣਾ ਭਾਈ, ਕਿ ਬੱਚਿਆਂ ਦੀ ਲੋੜ ਨਹੀਂ, ਮਾਇਆ ਦੀ ਲੋੜ ਨਹੀਂ, ਪੜ੍ਹਾਈ ਦੀ ਲੋੜ ਨਹੀਂ, ਕੋਠੀ ਦੀ ਲੋੜ ਨਹੀਂ, ਕੋਠੀ ਰੱਬ ਸਭ ਨੂੰ ਦੇਵੇ, ਕੋਠੀ ਰੱਬ ਸਭ ਨੂੰ ਦੇਵੇ, ਮਾਇਆ ਸਭ ਨੂੰ ਦੇਵੇ, ਬਾਹਰ ਦਾ ਵੀਜ਼ਾ ਸਭ ਦਾ ਹੀ ਲੱਗ ਜੇ, ਕੋਈ ਗੱਲ ਨਹੀਂ, ਧਿਆਨ ਦੇਣਾ, ਇਹ ਦੇਵੇ ਰੱਬ, ਬਖਸ਼ਿਸ਼ਾਂ ਕਰੇ ਪੁੱਤਰ ਰੱਬ, ਬੋਲੋ ਸਭ ਨੂੰ ਦੇਵੇ, ਪੁੱਤਰ ਰੱਬ ਸਭ ਨੂੰ ਦੇਵੇ, ਜ਼ਮੀਨ ਰੱਬ ਸਭ ਨੂੰ ਦੇਵੇ, ਮਾਇਆ ਰੱਬ ਸਭ ਨੂੰ ਦੇਵੇ, ਇਹ ਅਰਦਾਸ ਕਰਿਆ ਕਰੋ ਸੱਚੇ ਪਾਤਸ਼ਾਹ, ਅੰਮ੍ਰਿਤ ਦੀ ਦਾਤ ਵੀ ਰੱਬ ਸਭ ਨੂੰ ਦੇਵੇ, ਗੁਰਸਿੱਖੀ ਦੀ ਦਾਤ, ਗੁਰਸਿੱਖੀ ਦੀ ਦਾਤ ਰੱਬ ਸਭ ਨੂੰ ਦੇਵੇ, ਗੁਰੂ ਨਾਨਕ ਦਾ ਪਿਆਰ ਸਭ ਦੇ ਹਿਰਦੇ ਚ ਪੈਦਾ ਹੋ ਜਾਏ, ਇਹ ਦਾਤ ਸਭ ਨੂੰ ਮਿਲੇ, ਅਸੀਂ ਇਹਦੇ ਤੋਂ ਹੀਣੇ ਵਾਂਝੇ ਰਹਿ ਗਏ ਹਾਂ, ਸਭ ਦਾਤਾਂ ਪ੍ਰਾਪਤ ਹੋ ਗਈਆਂ, ਖੁਸ਼ੀਆਂ ਮਿਲੀਆਂ ਬੜੀਆਂ, ਪਰ ਇਹਦੇ ਤੋਂ ਅਸੀਂ ਖਾਲੀ ਆ ਜੇ, ਸਤਿਗੁਰ ਮਿਹਰ ਕਰਨ, ਇਹਨਾਂ ਚੀਜ਼ਾਂ ਦੀ ਲੋੜ ਹੈ, ਧਿਆਨ ਦੇਣਾ, ਮਾਇਆ ਗੁਜਰਾਨ ਹੈ, ਮਾਇਆ ਗੁਜਰਾਨ ਹੈ, ਔਰਤ ਇਮਾਨ ਹੈ, ਤੇ ਪੁੱਤਰ ਨਿਸ਼ਾਨ ਹੈ, ਪੁੱਤਰ ਨਿਸ਼ਾਨ ਹੈ, ਔਰਤ ਇਮਾਨ ਹੈ, ਤੇ ਮਾਇਆ ਗੁਜਰਾਨ ਹੈ, ਇਹਨਾਂ ਚੀਜ਼ਾਂ ਦੀ ਲੋੜ ਹੈ, ਪਰ ਸਾਧ ਸੰਗਤ ਅਸਲ ਸਾਡੀ ਜ਼ਿੰਦਗੀ ਦਾ ਮਨੋਰਥ ਕੀ ਹੈ ਉਹ ਸਾਨੂੰ ਅਜੇ ਤੱਕ ਪਤਾ ਨਹੀਂ ਲੱਗਿਆ। ਬੇਨਤੀ ਹੈ ਰਹੋ ਬੱਚਿਆਂ 'ਚ, ਰਹਿਣਾ ਘਰ 'ਚ, ਰਹਿਣਾ ਪਰਿਵਾਰ 'ਚ, ਕਰਨੀਆਂ ਨੇ ਨੌਕਰੀਆਂ, ਬਿਜ਼ਨਸ ਕਰਨੇ ਨੇ, ਮਾਇਆ ਕਮਾਉਣੀ ਹੈ, ਪਰ ਇਹ ਗੱਲ ਸਦਾ ਯਾਦ ਰੱਖਣਾ ਕਿ ਅਸੀਂ ਨਾਮ ਦਾ ਖਜ਼ਾਨਾ ਵੀ ਜਮ੍ਹਾਂ ਕਰਨਾ ਹੈ। ਅੱਜ ਸਾਰੀ ਦੁਨੀਆ ਮੌਤ ਤੋਂ ਡਰਦੀ ਹੈ, ਸਾਰੀ ਦੁਨੀਆ, हर कोई मौत तो डरता है किते मेरा एक्सीडेंट ना हो जाए किते कोई बीमारी ना आ जाए किते कोई रोग ना आ जाए किते कोई मेनू मार ना देवे वड्डे वड्डे मंत्री ने ते बॉडीगार्ड किन्ने ने बॉडीगार्ड एक ध्यान देना जेड़ा बॉडीगार्ड हुंदा ना ओ बॉडी दे ही रखियक हुंदा है शरीर दा बॉडी दा भाव शरीर शरीर दा रखियक हुंदा है प्राणा दा रखियक नहीं हुंदा को सतनाम
वाहेगुरु
ओ बॉडी ते पई हुई रह जांदी है प्राण पखेरू उड़ गए ओ बेचारे पहरेदार बॉडी कोल खलोते हुंदे ने विचला है ही नहीं प्राणा दा रखियक नहीं हो सकदा ओ साडे शरीर दी राखी कर सकदे ने पर प्राणा दा रखियक रखियक ओ वाहेगुरु दा नाम है साचा नाम मेरा आधारो जिन्हां दा आधार परमेश्वर दा नाम बन गया साच नाम आधार मेरा जिन भुखा सब गवाईया नाम जिन्हां दा आधार बन गया उन्हां दीआं सब भुखा मर जांदीआं ने दुनियावी भुख दुनियावी तृष्णा सब खत्म हो जांदी जिन्हां ने रस लिया बिखै बन फीका त्यागरी सखीए नाम महारस पियो दुनिया दे लोग कहिंदे ने वड्डे भागां वाला ओ है जिहदे कोल बहुती माया है वड्डे भागां वाला ओ है जिहदे कोल बहुता पैसा है इहदे कोल माया नहीं है बेचारा इहदे माड़े भाग ने इहदी कोठी नहीं बनी इहदे माड़े भाग ने इहदे पुत्तर नहीं इहदे माड़े भाग ने पर सतगुरु कहिंदे ने जिन हर 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 रस नाम ना पाया ते भागहीन जम पास ਕਹਿੰਦੇ ਜਿਹਨੇ ਵਾਹਿਗੁਰੂ ਦਾ ਨਾਮ ਨਹੀਂ ਨਾ ਜਿਹਦੇ ਅੰਦਰ ਜਿਹੜਾ ਖਾਲੀ ਹੈ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕਹਿੰਦੇ ਭਾਗਹੀਣ ਉਹ ਭਾਗਾਂ ਤੋਂ ਹੀਣ ਹੈ ਤੇ ਅੱਗੇ ਇਹ ਵੀ ਦੱਸਤਾ ਵੀ ਉਹਨੂੰ ਫਲ ਕੇ ਮਿਲਣਾ ਹੈ ਅੱਗੇ ਨਾਲ ਦੀ ਪੰਕਤੀ 'ਚ ਭਾਗਹੀਣ ਜਮ ਪਾਸ ਇੱਥੇ ਭਾਗਾਂ ਤੋਂ ਹੀਣ ਹੈ ਉਹ ਬੰਦਾ ਤੇ ਅੱਗੇ ਉਹਦਾ ਫਲ ਵੀ ਦੇ ਦਿੱਤਾ ਕਹਿੰਦੇ ਜਾਏਗਾ ਵੀ ਜਮਾਂ ਕੋਲ ਆਖੋ ਸਤਨਾਮ
ਵਾਹਿਗੁਰੂ
ਭਾਗਹੀਣ ਜਮ ਪਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਜਿਹੜੇ ਸੰਗਤ ਵਿੱਚ ਨਹੀਂ ਨਾ ਆਏ ਕਦੇ ਚੱਲ ਕੇ ਸੰਗਤ ਵਿੱਚ ਜਿਹੜੇ ਨਹੀਂ ਆਏ ਜਿਨ੍ਹਾਂ ਨੇ ਸਤਿਗੁਰਾਂ ਦੀ ਸ਼ਰਨ ਅਖਤਿਆਰ ਨਹੀਂ ਕੀਤੀ ਉਹਨਾਂ ਦੀ ਬਾਬਤ ਹੀ ਦੱਸਿਆ ਧ੍ਰਿਗ ਜੀਵੈ ਉਹ ਜਿਹੜਾ ਸਮਾਂ ਲੰਘ ਗਿਆ ਨਾ ਜ਼ਿੰਦਗੀ ਦਾ ਉਹਨਾਂ ਦੀ ਦਾ ਪਿੱਛੇ ਧ੍ਰਿਗ ਜੀਵੈ ਉਹ ਜਿੰਨਾ ਸਮਾਂ ਜਿਉਂਦੇ ਰਹੇ ਨੇ ਉਹਨਾਂ ਦੀ ਉਮਰ ਭਾਵੇਂ 5 ਸਾਲਾਂ ਦੀ 10 ਦੀ 20 ਦੀ 50 ਦੀ ਕਹਿੰਦੇ ਉਹਨਾਂ ਦਾ ਜਿਉਣਾ ਧ੍ਰਿਗ ਤੇ ਜਿਹੜੀ ਜ਼ਿੰਦਗੀ ਜਿਉਣਗੇ ਉਹ ਵੀ ਧ੍ਰਿਗ ਆਖੋ ਸਤਨਾਮ
ਵਾਹਿਗੁਰੂ
ਜੋ ਸਤਗੁਰ ਸਰਣ ਸੰਗਤ ਨਹੀਂ ਆਏ ਧ੍ਰਿਗ ਜੀਵੈ ਧ੍ਰਿਗ ਜੀਵਾਸ ਜਿਹੜਾ ਉਹਨਾਂ ਨੇ ਜ਼ਿੰਦਗੀ ਜਿਉਣੀ ਹੈ ਨਾ ਜਿਹੜੀ ਉਹ ਵੀ ਧ੍ਰਿਗ ਜਿਹੜਾ ਸਮਾਂ ਲੰਘ ਗਿਆ ਉਹ ਵੀ ਧ੍ਰਿਗ ਸਾਧ ਸੰਗਤ ਬਾਣੀ ਨੇ ਤਰਕਾਰਾਂ ਪਾਈਆਂ ਬਾਬਾ ਫਰੀਦ ਜੀ ਕਹਿੰਦੇ ਨੇ ਦਿਲ ਹੋ ਮੁਹੱਬਤ ਜਿਨ ਸਹੀ ਸੱਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਜਿਨ ਨਾਮ ਸੇ ਭੋਏ
ਭਾਰਤੀਏ
ਕਹਿੰਦੇ ਜਿਹਨੂੰ ਵਾਹਿਗੁਰੂ ਦਾ ਨਾਮ ਵਿਸਰਿਆ ਹੋਇਆ ਨਾ ਉਹਦੀ ਬਾਬਤ ਵੇਖੋ ਕੀ ਕਹਿੰਦੀ ਬਾਣੀ ਉਹ ਧਰਤੀ ਤੇ ਭਾਰ ਨੇ ਨਾਮ ਨਾ ਜਪਦੇ ਜਿਹੜੇ ਧਰਤੀ ਤੇ ਭਾਰ ਨੇ ਨਾਮ ਨਾ ਜਪਦੇ ਜਿਹੜੇ
ਧਰਤੀ ਤੇ ਭਾਰ ਨੇ ਨਾਮ ਨਾ ਜਪਦੇ ਜਿਹੜੇ ਧਰਤੀ ਤੇ ਭਾਰ ਨੇ
ਜਪਦੇ ਜਿਹੜੇ
ਧਰਤੀ ਤੇ ਭਾਰ ਨੇ
चाहे जग आए ने भगती तो ही ने जेड़े चाहे जग आए ने भगती तो ही ने जेड़े भगत हीन काहे जग आया जिन्ने भगती नहीं कीती केंदे कादे वास्ते आया दुनिया च भाई रे भगत हीन काहे जग आया पूरे गुर की सेवना किन्नी बिरथा जन्म
गवाया
गवाया बिरथा जन्म गवाया इस मन अंधले ने गुण गोविंद ना गाया इस मन अंधले ने कीती ना कोई नेक कमाई ਵਿੱਚ ਵਿਸ਼ਿਆਂ ਦੇ ਉਮਰ ਗਵਾਈ ਸਤਸੰਗ ਮਨੋ ਭੁਲਾਇਆ ਇਸ ਮਨ ਅੰਧਲੇ ਨੇ ਬਿਰਥਾ ਜਨਮ ਗਵਾਇਆ ਇਸ ਮਨ ਅੰਧਲੇ ਵਿਸਰਿਆ ਜਿਨ ਨਾਮ ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਵਿਸਰਿਆ ਸੇ ਭੋਏ ਭਾਰਤੀਏ ਕਹਿੰਦੇ ਉਹ ਧਰਤੀ ਉੱਤੇ ਬੋਝ ਨੇ ਉਹ ਇਸ ਸੰਸਾਰ ਉੱਤੇ ਭਾਰ ਬਣੇ ਹੋਏ ਨੇ ਇਸ ਕਰਕੇ ਭਾਵੇਂ ਕੋਈ ਰਾਮ ਕਵੇ ਭਾਵੇਂ ਕੋਈ ਅੱਲਾ ਕਵੇ ਭਾਵੇਂ ਕੋਈ ਖੁਦਾ ਕਵੇ ਭਾਵੇਂ ਕੋਈ ਵਾਹਿਗੁਰੂ ਕਵੇ ਭਾਵੇਂ ਕੋਈ ਕ੍ਰਿਸ਼ਨ ਜੀ ਨੂੰ ਯਾਦ ਕਰੇ ਆਪੋ ਆਪਣੇ ਧਰਮਾਂ ਅਨੁਸਾਰ ਹਰ ਇੱਕ ਨੂੰ ਉਹ ਪਰਮੇਸ਼ਰ ਨੂੰ ਸਦਾ ਯਾਦ ਰੱਖਣਾ ਚਾਹੀਦਾ ਸਦਾ ਤੁਮ ਰਾਮ ਕਹੋ ਵੋ ਰਹੀਮ ਕਹੇ ਮਤਲਬ ਤੋ ਉਸ ਖੁਦਾ ਸੇ ਹੈ ਮਤਲਬ ਤੋ ਉਸ ਅੱਲਾਹ ਸੇ ਹੈ ਤੁਮ ਦੀਨ ਕਹੋ ਵੋ ਧਰਮ ਕਹੇ ਮਤਲਬ ਤੋ ਉਸਕੀ ਰਾਹ ਸੇ ਹੈ ਤੁਮ ਪ੍ਰੇਮ ਕਹੋ ਵੋ ਇਸ਼ਕ ਕਹੇ ਮਤਲਬ ਤੋ ਉਸਕੀ ਚਾਹ ਸੇ ਹੈ ਤੁਮ ਸਾਲ ਕਹੋ ਵੋ ਜੋਗੀ ਹੈ ਮਤਲਬ ਤੋ ਦਿਲ ਅਗਾਹ ਸੇ ਹੈ ਕਿਉਂ ਲੜਦੇ ਲੜਦਾ ਹੈ ਨਾਦਾਂ ਬੰਦੇ ਤੇਰੀ ਸਭ ਖਾਮ ਖਿਆਲੀ ਹੈ ਹੈ ਪੇੜ ਕੀ ਜੜ ਤੋ ਏਕ ਵਹੀ ਹਰ ਮਜ਼ਹਬ ਡਾਲੀ ਡਾਲੀ ਹੈ ਜੜ ਇੱਕੋ ਹੀ ਹੈ ਧਰਮ ਭਾਵੇਂ ਬਹੁਤ ਨੇ ਦੁਨੀਆਂ ਦੇ ਵਿੱਚ ਪਰ ਹਾਂ ਇਹ ਗੱਲ ਜ਼ਰੂਰ ਹੈ ਆਪੋ ਆਪਣੇ ਧਰਮਾਂ ਵਿੱਚ ਪੱਕੇ ਹੋਣ ਦਾ ਹੁਕਮ ਹੈ ਸਾਨੂੰ ਸਾਡੇ ਸਤਿਗੁਰਾਂ ਦਾ ਜੇ ਇਸਲਾਮ ਧਰਮ ਨਾਲ ਸੰਬੰਧ ਰੱਖਦਾ ਉਹ ਆਪਣੇ ਧਰਮ ਦੇ ਅਸੂਲ ਧਾਰਨ ਕਰੇ ਪੜ੍ਹੇ ਨਵਾਜਾ ਪੰਜ ਜੇ ਹਿੰਦੂ ਧਰਮ ਨਾਲ ਸੰਬੰਧ ਰੱਖਦਾ ਉਹ ਆਪਣੇ ਧਰਮ ਦੇ ਅਸੂਲ ਧਾਰਨ ਕਰੇ ਤੇ ਜੇ ਕੋਈ ਸਿੱਖ ਧਰਮ ਨਾਲ ਸੰਬੰਧ ਰੱਖਦਾ ਤੇ ਗੁਰੂ ਘਰ ਦੀ ਚਾਲੀ ਹੈ ਸਿੱਖ ਧਰਮ ਦੀ ਜਿਹੜੀ ਮਰਿਆਦਾ ਹੈ ਉਹ ਹੈ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਉਹ ਹੈ ਗੁਰਮੰਤਰ ਲੈਣਾ ਪੰਜ ਪਿਆਰਿਆਂ ਦੇ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਇਹ ਗੁਰੂ ਨਾਨਕ ਦੇ ਘਰ ਦੀ ਚਾਲੀ ਹੈ ਪਰ ਧਰਮਾਂ ਪਿੱਛੇ ਅੱਜ ਝਗੜੇ ਹੁੰਦੇ ਨੇ ਧਰਮਾਂ ਪਿੱਛੇ ਅੱਜ ਲੜਾਈਆਂ ਹੁੰਦੀਆਂ ਨੇ ਡਾਂਗਾਂ ਚੱਲਦੀਆਂ ਨੇ ਗੋਲੀਆਂ ਚੱਲਦੀਆਂ ਨੇ ਮਜ਼ਹਬਾਂ ਦੇ ਪਿੱਛੇ ਅੱਜ ਥਾਂ ਥਾਂ ਤੇ ਲੜਾਈਆਂ ਕਲੇਸ਼ ਝਗੜੇ ਹੋ ਰਹੇ ਨੇ ਅਸੀਂ ਪਰਮੇਸ਼ਰ ਤੇ ਇੱਕੋ ਹੀ ਸੀ ਜਿਵੇਂ ਬੰਦਾ ਇੱਕੋ ਹੀ ਹੁੰਦਾ ਕੋਈ ਉਹਨੂੰ ਚਾਚਾ ਕਹਿੰਦਾ ਕੋਈ ਤਾਇਆ ਕਹਿੰਦਾ ਕੋਈ ਪਿਤਾ ਜੀ ਕਹਿੰਦਾ ਰਿਸ਼ਤੇਦਾਰੀਆਂ ਜਿਵੇਂ ਜਿਵੇਂ ਬੰਦਾ ਤੇ ਇੱਕੋ ਹੀ ਹੈ ਕਿਸੇ ਦਾ ਚਾਚਾ ਲੱਗਦਾ ਕਿਸੇ ਦਾ ਮਾਮਾ ਲੱਗਦਾ ਕਿਸੇ ਦਾ ਪਿਤਾ ਲੱਗਦਾ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਰੱਬ ਇੱਕੋ ਹੀ ਹੈ ਉਹਦੇ ਨਾਮ ਵੱਖੋ ਵੱਖਰੇ ਨੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਪਰ ਰੱਬ ਦੀਆਂ ਅਸੀਂ ਲੋਕਾਂ ਨੇ ਵੰਡੀਆਂ ਪਾਈਆਂ ਹੋਈਆਂ ਨੇ ਰੱਬ ਦੀਆਂ ਵੀ ਵੰਡੀਆਂ ਪਾਈਆਂ ਕਹਿੰਦੇ ਨੇ ਇੱਕ ਟੀਚਰ ਸੀ ਕੋਈ ਅਧਿਆਪਕ ਮਾਸਟਰ ਕੋਈ ਉਹ ਬੱਚਿਆਂ ਨੂੰ ਪੜ੍ਹਾਉਂਦਾ ਤੇ ਉਹ ਇੱਕ ਦਿਨ ਗਿਆ ਬਾਹਰ ਤੇ ਥੱਕ ਗਿਆ ਥੋੜਾ ਜਿਹਾ ਜਦੋਂ ਵਾਪਸ ਆਇਆ ਤੇ ਆ ਕੇ ਬੱਚਿਆਂ ਨੂੰ ਕਹਿਣ ਲੱਗਾ ਬੱਚਿਓ ਵੀ ਮੈਂ ਥੱਕ ਗਿਆ ਬੱਚੇ ਕਹਿੰਦੇ ਮਾਸਟਰ ਜੀ ਅਸੀਂ ਤੁਹਾਡੀਆਂ ਲੱਤਾਂ ਘੁੱਟ ਦਿੰਦੇ ਹਾਂ ਜੇ ਤੁਸੀਂ ਥੱਕ ਗਏ ਹੋ ਤੇ ਅਸੀਂ ਮੁੱਠੀ ਚਾਬੀ ਕਰ ਦਿੰਦੇ ਹਾਂ ਕਹਿੰਦੇ ਜੀ ਠੀਕ ਹੈ ਉਹ ਬੱਚੇ ਲੱਤਾਂ ਘੁੱਟਣ ਲੱਗ ਗਏ ਮਾਸਟਰ ਦੀਆਂ ਸ਼ੁਕਰ ਅੱਜ ਕੱਲ੍ਹ ਤੇ ਬੱਚੇ ਨੂੰ ਝਿੜਕਿਆ ਨੀ ਦਸ ਮੁੰਡੇ ਲੈ ਕੇ ਬਾਹਰ ਖੜ ਜੂ ਕਾਲਜ ਦੇ ਕਿਵੇਂ ਮਾਸਟਰ ਆ ਉੱਥੇ ਫਿਰ ਝਿੜਕਿਆ ਕਿਵੇਂ ਸੀ ਉੱਥੇ ਕੀ ਬੋਲਿਆ ਸੀ ਤੂੰ ਬਾਹਰ ਜਾ ਕੇ ਜਿਹੜਾ ਆਪਣੇ ਮਾਸਟਰ ਨੂੰ ਵੀ ਇੰਜ ਬੋਲਣ ਲੱਗ ਜੇ ਨਾ ਯਾਦ ਰੱਖਿਓ ਇੱਥੇ ਗਲੀਆਂ 'ਚ ਹੀ ਫਿਰਦਾ ਰੂਹ ਕਿਸੇ ਮਰਤਬੇ ਤੱਕ ਨਹੀਂ ਪਹੁੰਚਦਾ ਆਖੋ ਸਤਨਾਮ
ਵਾਹਿਗੁਰੂ
ਵਿਦਿਆ ਗੁਰੂ ਹੈ
ਵਿਦਿਆ ਦੇਣ ਵਾਲਾ, ਵਿਦਿਆ ਪੜਾਉਣ ਵਾਲਾ ਉਹ ਵੀ ਗੁਰੂ ਹੈ, ਵਿਦਿਆ ਗੁਰੂ, ਉਹਦਾ ਸਤਿਕਾਰ ਕਰਨਾ ਫਰਜ਼ ਬਣਦਾ ਸਾਡਾ। ਤੇ ਜੇ ਸਤਿਕਾਰ ਨਹੀਂ ਕਰਾਂਗੇ ਫਿਰ ਕੁਛ ਵੀ ਪ੍ਰਾਪਤ ਨਹੀਂ ਹੋਏਗਾ ਆਪਣੇ ਟੀਚਰ ਦਾ। ਜਿਹਦੇ ਤੋਂ ਗੁਣ ਲਿਆ ਹੋਵੇ ਉਹਦਾ ਸਤਿਕਾਰ ਕਰਨਾ ਚਾਹੀਦਾ, ਭਾਵੇਂ ਕੋਈ ਵੀ ਗੁਣ ਲਿਆ, ਭਾਵੇਂ ਸਾਧ ਸੰਗਤ ਜੀ ਕਿਸੇ ਤੋਂ ਕੀਰਤਨ ਸਿੱਖਿਆ, ਕਿਸੇ ਤੋਂ ਕਥਾ ਸਿੱਖੀ ਹੋਵੇ, ਕਿਸੇ ਤੋਂ ਪਾਠ ਸਿੱਖਿਆ ਹੋਵੇ, ਕਿਸੇ ਤੋਂ ਡਰਾਈਵਰੀ ਸਿੱਖੀ ਹੋਵੇ, ਕਿਸੇ ਤੋਂ ਸਾਧ ਸੰਗਤ ਕੋਈ ਸਾਜ਼ ਸਿੱਖਿਆ ਹੋਵੇ, ਕਿਸੇ ਤੋਂ ਸਾਧ ਸੰਗਤ ਜੀ ਭਾਵੇਂ ਕੋਈ ਵੀ ਕੰਮ ਸਿੱਖਿਆ ਹੈ ਉਹਦਾ ਸਤਿਕਾਰ ਕਰਨਾ ਇਹ ਸਾਡਾ ਫਰਜ਼ ਹੈ। ਉਹ ਕਹਿੰਦੇ ਮਾਸਟਰ ਜੀ ਅਸੀਂ ਲੱਤਾਂ ਘੁੱਟਦੇ ਨੇ, ਕਹਿੰਦੇ ਠੀਕ ਹੈ। ਉਹ ਇੱਕ ਲੱਤ ਇੱਕ ਨੇ ਫੜ ਲਈ, ਇੱਕ ਨੇ ਲੱਗ ਪਏ ਘੁੱਟਣ, ਲੱਤਾਂ ਘੁੱਟਦੇ ਗਏ ਘੁੱਟਦੇ ਗਏ। ਥੋੜਾ ਸਮਾਂ ਲੰਘਿਆ, ਉਹ ਬੱਚੇ ਸ਼ਰਾਰਤੀ ਹੁੰਦੇ ਨਿੱਕੇ ਨਿੱਕੇ, ਉਹ ਇੱਕ ਨੇ ਘੁੱਟਦੇ ਘੁੱਟਦੇ ਨੇ ਨਾਲ ਦੇ ਦੂਜੀ ਲੱਤ ਤੇ ਹੱਥ ਲਾ ਦਿੱਤਾ। ਉਹ ਲੱਤਾਂ ਵੰਡੀ ਬੈਠੇ ਨੇ, ਉਹ ਕਹਿੰਦੇ ਗੱਲ ਸੁਣ ਲੈ, ਜੇ ਮੇਰੇ ਵਾਲੀ ਲੱਤ ਨੂੰ ਹੱਥ ਲਾਇਆ ਮੈਂ ਤੇਰੇ ਵਾਲੀ ਲੱਤ ਤੇ ਡਾਂਗ ਮਾਰ ਦੇਣੀ, ਜੇ ਮੇਰੇ ਵਾਲੀ ਲੱਤ ਨੂੰ ਛੇੜਿਆ। ਵੇਖ ਲਾ ਫਿਰ ਉਹ ਘੁੱਟੀ ਗਏ ਲੱਤਾਂ, ਇੱਕ ਚੱਲਿਆ ਗਿਆ ਪਾਣੀ ਪੀਣ ਬਾਹਰ, ਦੂਜੇ ਨੇ ਸ਼ਰਾਰਤੀ ਸੀ ਬੱਚੇ ਵੈਸੇ ਹੀ ਲੱਤਾਂ ਦੀਆਂ ਵੱਡੀਆਂ ਪਾ ਕੇ ਬਹਿ ਗਏ, ਉਹ ਦੂਜੇ ਦੀ ਲੱਤ ਲੱਗ ਗਿਆ ਘੁੱਟਣ, ਅਜੇ ਮਾੜਾ ਜਿਹਾ ਘੁੱਟਣ ਹੀ ਲੱਗਿਆ ਸੀ, ਇਹਨੇ ਨੂੰ ਉਹ ਆ ਗਿਆ ਪਾਣੀ ਪੀ ਕੇ, ਉਹਨੇ ਵੇਖ ਲਿਆ ਵੀ ਮੇਰੇ ਵਾਲੀ ਲੱਤ ਘੁੱਟਤੀ, ਉਹਨੇ ਚੁੱਕੀ ਡਾਂਗ ਦੂਜੀ ਲੱਤ ਤੇ ਜ਼ੋਰ ਨਾਲ ਮਾਰੀ, ਉਹਨੇ ਦੂਜੀ ਲੱਤ ਭੰਨਤੀ। ਮਾਸਟਰ ਲੱਗ ਪਿਆ ਰੌਲਾ ਪਾਉਣ, ਓਏ ਤੁਸੀਂ ਆਹ ਕੀ ਕੀਤਾ? ਮਾਸਟਰ ਜੀ ਇਹਨੇ ਮੇਰੇ ਵਾਲੀ ਲੱਤ ਕਿਵੇਂ ਛੇੜੀ? ਰੱਬ ਇੱਕੋ ਹੀ, ਅਸੀਂ ਲੱਤਾਂ ਵੰਡ ਲਈਆਂ, ਆਖੋ
ਸਤਨਾਮ।
ਅਸੀਂ ਵੀ ਡਾਂਗਾਂ ਚਲਾਉਂਦੇ ਹਾਂ ਬੱਚਿਆਂ ਵਾਂਗੂ, ਬੱਚਿਆਂ ਵਾਲਾ ਕੰਮ ਸਾਡਾ ਹੈ। ਆਹ ਮਸੀਤ ਨੀ ਚੰਗੀ, ਮਸੀਤ ਵਾਲੇ ਕਹਿੰਦੇ ਗੁਰਦੁਆਰਾ ਨੀ ਚੰਗਾ, ਇਹ ਨਹੀਂ ਕੰਮ, ਉਹਨਾਂ ਨੂੰ ਆਪਣੀ ਚਾਲੀ ਚੱਲਣ ਦਿਓ, ਉਹਨਾਂ ਦਾ ਧਰਮ ਹੈ ਜਿਵੇਂ ਕਹਿੰਦਾ ਠੀਕ ਹੈ। ਪਰ ਹਾਂ, ਸਿੱਖ ਧਰਮ ਦੇ ਜਿਹੜੇ ਅਸੂਲ ਨੇ, ਜਿਹਦੇ ਨਾਮ ਮਗਰ ਸਿੰਘ ਲੱਗਿਆ, ਜਿਹਦੇ ਸਿੱਖ ਘਰਾਣੇ ਚ ਜਨਮ ਲਿਆ, ਉਹਦੇ ਵਾਸਤੇ ਅੰਮ੍ਰਿਤ ਛਕਣਾ ਬੜਾ ਜ਼ਰੂਰੀ ਹੈ। ਕਈ ਲੋਕਾਂ ਦਾ ਖਿਆਲ ਹੈ, ਕਹਿੰਦੇ ਬਾਬਾ ਜੀ ਪੀਂਦੇ ਕੁਝ ਹੈ ਨਹੀਂ, ਖਾਂਦੇ ਅਸੀਂ ਕੁਝ ਨਹੀਂ, ਸਾਨੂੰ ਅੰਮ੍ਰਿਤ ਛਕਣ ਦੀ ਕੀ ਲੋੜ ਹੈ, ਮਨ ਸਾਡਾ ਸਾਫ਼ ਹੈ, ਖਾਂਦੇ ਪੀਂਦੇ ਨਹੀਂ ਅਸੀਂ ਕੁਛ ਵੀ, ਬਸ ਮਨ ਸਾਡਾ ਪੂਰਾ ਹੀ ਸਾਫ਼ ਹੈ। ਸਾਧ ਸੰਗਤ ਜੀ ਅੰਮ੍ਰਿਤ ਛਕਣਾ ਬੜਾ ਜ਼ਰੂਰੀ ਹੈ, ਮਾਫ਼ੀ ਦੇ ਦਿਓ, ਖਿਮਾ ਚ ਰੱਖਣਾ। ਸਾਧ ਸੰਗਤ ਮੱਝਾਂ ਘਰਾਂ ਦੇ ਵਿੱਚ ਬੰਨੀਆਂ ਤੁਸੀਂ, ਘਰਾਂ ਦੇ ਵਿੱਚ ਗਲੀਆਂ ਦੇ ਵਿੱਚ ਤੁਸੀਂ ਖੋਤੇ ਗਧੇ ਫਿਰਦੇ ਵੇਖੇ ਨੇ, ਗਾਵਾਂ ਫਿਰਦੀਆਂ ਵੇਖੀਆਂ ਨੇ, ਗਾਂ ਸ਼ਰਾਬ ਨਹੀਂ ਪੀਂਦੀ। ਮੱਝ ਨੂੰ ਤੁਸੀਂ 10 ਦਿਨ ਪਾਣੀ ਨਾ ਪਿਆਓ, 10 ਦਿਨਾਂ ਪਿੱਛੋਂ ਸ਼ਰਾਬ ਦਾ ਟੱਬ ਭਰ ਕੇ ਰੱਖ ਦਿਓ, ਪਿਆਸੀ ਮਰ ਜਾਏਗੀ ਪਰ ਸ਼ਰਾਬ ਨਹੀਂ ਪੀਵੇਗੀ। ਆਖੋ
ਸਤਨਾਮ।
ਮੱਝ ਨੂੰ ਕੁਝ ਵੀ ਨਾ ਖਵਾਓ, ਉਹਨੂੰ ਪੱਠੇ ਨਾ ਪਾਓ, ਉਹਦੀ ਖੁਰਾਕ ਨਾ ਪਾਓ ਮੱਝ ਨੂੰ ਜਾਂ ਗਾਂ ਨੂੰ। ਉਸ ਤੋਂ ਬਾਅਦ ਇੱਕ ਦਿਨ ਉਹਨੂੰ ਟੱਬ ਭਰ ਕੇ ਮਾਸ ਦਾ ਟੱਬ ਭਰ ਕੇ ਉਹਦੇ ਅੱਗੇ ਰੱਖ ਦਿਓ, ਮੱਝ ਭੁੱਖੀ ਮਰ ਜਾਏਗੀ ਪਰ ਕਦੇ ਮਾਸ ਨਹੀਂ ਖਾਏਗੀ, ਭੁੱਖੀ ਮਰ ਜਾਏਗੀ ਤੰਬਾਕੂ ਨਹੀਂ ਖਾਏਗੀ, ਮੱਝ ਭੁੱਖੀ ਮਰ ਜਾਏਗੀ ਮਾਸ ਨਹੀਂ ਖਾਏਗੀ, ਉਹ ਮੱਝ ਭੁੱਖੀ ਮਰ ਜਾਏਗੀ ਸ਼ਰਾਬ ਨਹੀਂ ਪੀਵੇਗੀ। ਫਿਰ ਮੱਝਾਂ ਗਾਵਾਂ ਵਰਗਾਈਆਂ, ਤੇਰੇ ਚ ਕੋਈ ਖਾਸ ਗੱਲ ਤੇ ਹੈ ਹੀ ਨਹੀਂ। ਆਖੋ ਸਤਨਾਮ। ਸ਼ਰਾਬ ਮੱਝਾਂ ਨਹੀਂ ਪੀਂਦੀਆਂ, ਮਾਸ ਮੱਝਾਂ ਨਹੀਂ ਖਾਂਦੀਆਂ, ਫਿਰ ਇਹਨਾਂ ਇਹ ਕਹਿ ਦਿਆ ਕਰ ਵੀ ਮੈਂ ਇਹਨਾਂ ਵਰਗਾ ਹੈ। ਮਹਾਨ ਅਸੀਂ ਉਦੋਂ ਬਣਾਂਗੇ ਜਦੋਂ ਸਤਿਗੁਰਾਂ ਦੀ ਦਰਸਾਏ ਰਾਹ ਤੇ ਚੱਲਾਂਗੇ। ਬੇਨਤੀ ਹੈ ਕਿ ਜ਼ਰੂਰੀ ਹੈ ਅੰਮ੍ਰਿਤ ਛਕਣਾ ਗੁਰੂ ਘਰ ਵਿੱਚ ਬੜਾ ਜ਼ਰੂਰੀ ਹੈ। ਬਾਬਾ ਕਲਾਧਾਰੀ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਆਏ, ਗੁਰੂ ਨਾਨਕ ਦੀ ਕੁਲ ਵਿੱਚੋਂ ਹੋਏ ਨੇ, ਉਹਨਾਂ ਨੇ ਆ ਕੇ ਅਰਜ਼ ਕੀਤੀ, ਪਾਤਸ਼ਾਹ ਸੱਚੇ ਪਾਤਸ਼ਾਹ ਗੁਰੂ ਨਾਨਕ ਦੀ ਕੁਲ ਰੁਕ ਗਈ, ਅੱਗੇ ਨਹੀਂ ਚੱਲਦੀ। ਮਹਾਰਾਜ ਗੁਰੂ ਨਾਨਕ ਦੀ ਕੁਲ ਰੁਕ ਗਈ, ਅੱਗੇ ਨਹੀਂ ਚੱਲਦੀ। ਉਸ ਸਮੇਂ ਦਸ਼ਮੇਸ਼ ਪਿਤਾ ਕਹਿਣ ਲੱਗੇ, ਬਾਬਾ ਜੀ ਅੰਮ੍ਰਿਤ ਛਕਿਆ? ਕਹਿੰਦੇ ਅੰਮ੍ਰਿਤ ਨਹੀਂ ਛਕਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਜੇ ਅੰਮ੍ਰਿਤ ਨਹੀਂ ਛਕਦੇ ਤੇ ਗੁਰੂ ਨਾਨਕ ਦੀ ਕੁਲ ਵੀ ਅੱਗੇ ਨਹੀਂ ਜੇ ਚੱਲਣੀ। ਆਖੋ ਸਤਨਾਮ। ਗੁਰੂ ਨਾਨਕ ਪਾਤਸ਼ਾਹ ਦਸਵੇਂ ਸਰੂਪ ਵਿੱਚ ਕਹਿ ਰਹੇ ਨੇ, ਹੈ ਗੁਰੂ ਨਾਨਕ, ਉਹ ਦਸਵੇਂ ਰੂਪ ਵਿੱਚ ਕਹਿ ਰਹੇ ਨੇ ਵੀ ਜੇ ਤੁਸੀਂ ਅੰਮ੍ਰਿਤ ਨਾ ਛਕਿਆ ਤੇ ਗੁਰੂ ਨਾਨਕ ਦੀ ਕੁਲ ਵੀ ਰੁਕਦੀ ਹੈ ਅੰਮ੍ਰਿਤ ਜੇ ਨਹੀਂ ਛਕਿਆ। दयाल दास ने महाराज ने कहा सी कहिंदा महाराज जदों महाराज भुच्चों इलाके च गए सी कहिंदा सच्चे पातशाह आ प्रशादा छक लो गुरु गोबिंद सिंह महाराज कहिंदे दयाल दास तू अमृत छकिया कहिंदा महाराज नहीं छकिया तू अमृत नहीं छकिया कहिंदा नहीं महाराज सतगुरु कहिंदे जे तू अमृत नहीं ना छकिया साडे घोड़े ने पीना सी पानी ते जा जदों वेखिया ओ तेरे आले टोबे तो साडे घोड़े ने पानी नहीं पीता घोड़े ने पानी नहीं पीता पता क्यों उन्हें ता नहीं पानी पीता इन्ना चिर मैं सेवा की है किते मेरी सेवा व्यर्थ ना चली जाए क्योंकि ये नगुरे दा टोबा है खो सतना घोड़े ने पानी नहीं पीता दयाल दासा तेरे टोबे दा पानी साडा घोड़ा नहीं पींदा ओए असी तेरे घर दा प्रशादा किवें छक लिए खो सतना इतिहास पढ़ो मेरी बेनती है इतिहास पढ़ो पता फिर लगेगा जा फिर इतिहास झूठा जा फिर असी झूठे हाँ जेड़े मानते नहीं इतिहास नहीं झूठा सतगुरां दी बाणी नहीं झूठी असी झूठे हाँ जेड़े सतगुरां दी बाणी नूं मानते नहीं गुरु प्यारिओ जदों दयाल दास खुद गुरु गोबिंद सिंह महाराज नूं कहिंदा प्रशादा छक लो सत दिन गड्डियां दे विच पा के लंगर मगर मगर लई फिरिया दशमेश पिता दयाल दास दा लंगर प्रवान नहीं करते कहिंदे जदों तू गुरमत दे सूल ही धारण नहीं करदा असी तेरा लंगर नहीं छकणा ते मना च झाती मारो फिर साडे रमाले साडियां देगा ते साडे खंड पट प्रवान हो जांदे होणगे नहीं जिन्ना चिर सतगुरां दी जो महाराज का हुक्म है असी ओ नहीं मनते उन्हां चिर गल नहीं बननी बेनती आप जी दे चरणा च वे भी अरदास करिया करो सच्चे पातशाह चलांगे जरूर कृपा करो जोड़ो सानू हौली हौली एकदम नहीं जुड़ सकते हौली हौली कृपा कर दिओ ढिल ते नहीं करनी चाहिए पर मेहनत करो सत संगत विच आउंदे रहो फिर हौली हौली अपने आप मन मनेगा मन मानिया तो हर जानिया धक्के नाल नहीं इस्लाम धर्म विच इस्लाम धर्म विच बच्चा जन्म लैंदा बच्चा जदों जन्म लैंदा ना ते थोड़े चिर दा हुंदा है दो तीन सालां दा हो जांदा है ते बच्चे दी सुन्नत कीती जांदी सुन्नत सुन्नत जदों बच्चे दी हो गई उदों उहनूं मन्निया जांदा भी इह पक्का मुसलमान है जिहदी सुन्नत नहीं होई उह मुसलमान नहीं ਇਹ ਮਰਿਆਦਾ ਉਹਨਾਂ ਦੇ ਧਰਮ ਦੀ ਜਿਹਦੀ ਸੁਨਤ ਹੋ ਗਈ ਉਹ ਮੁਸਲਮਾਨ ਹੈ ਜਿਹਦੀ ਸੁਨਤ ਨਹੀਂ ਹੋਈ ਉਹ ਮੁਸਲਮਾਨ ਨਹੀਂ ਹੁਣ ਪਿਆਰਿਓ ਧਿਆਨ ਦਿਓ ਦੋ ਤਿੰਨ ਸਾਲਾਂ ਦੇ ਬੱਚੇ ਨੂੰ ਕੀ ਪਤਾ ਦੋ ਤਿੰਨ ਸਾਲਾਂ ਦੇ ਬੱਚੇ ਨੂੰ ਕੀ ਪਤਾ ਹੈ ਵੀ ਧਰਮ ਕੀ ਹੈ ਦੋ ਤਿੰਨ ਸਾਲਾਂ ਦੇ ਬੱਚੇ ਨੂੰ ਕੀ ਪਤਾ ਵੀ ਮੈਂ ਕਿਹੜੇ ਪਾਸੇ ਤੁਰਨਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਧਰਮ ਕਿਸੇ ਤੇ ਥੋਪਿਆ ਨਹੀਂ ਜਾਂਦਾ ਧਰਮ ਕਿਸੇ ਤੇ ਧੱਕੇ ਨਾਲ ਨਹੀਂ ਥੋਪਿਆ ਜਾਂਦਾ ਤਿੰਨ ਸਾਲ ਦਾ ਬੱਚਾ ਸੁਨਤ ਕਰ ਦਿੱਤੀ ਤੇ ਬਣ ਗਿਆ ਮੁਸਲਮਾਨ ਸਾਡੇ ਧਰਮ ਦੀ ਮਰਿਆਦਾ ਹੈ ਉਹ ਜਦੋਂ ਤੇਰਾ ਜੀ ਕਰੇਗਾ ਖੁਦ ਜਦੋਂ ਤੇਰਾ ਮਨ ਮੰਨੇਗਾ ਨਾ ਮਨ ਮਾਨਿਆ ਤਾਂ ਹਰ ਜਾਂਦੇ ਆ ਜਵਾਨ ਹੋ ਜਾਏ ਤਕੜਾ ਹੋ ਜਾਏ ਦਿਮਾਗ ਕੰਮ ਕਰਦਾ ਪਤਾ ਤੈਨੂੰ ਗੁਰੂ ਕੀ ਹੈ ਆਪਣੀ ਮਰਜ਼ੀ ਨਾਲ ਤੂੰ ਫਿਰ ਸਿੱਖ ਧਰਮ ਧਾਰਨ ਕਰੀ ਆਖੋ ਸਤਨਾ ਸਭ ਤੋਂ ਵੱਡਾ ਕਾਰਨ ਸਭ ਤੋਂ ਵੱਡਾ ਕਾਰਨ ਇਸਲਾਮ ਦੀ ਗਿਣਤੀ ਇਸਲਾਮ ਧਰਮ ਦੀ ਗਿਣਤੀ ਅੱਜ 2 ਅਰਬ ਤੱਕ ਪਹੁੰਚ ਚੁੱਕੀ ਹੈ ਮੁਸਲਮਾਨਾਂ ਦੀ ਕੁਝ ਅਰਬ ਕੰਟਰੀਆਂ 'ਚ ਰਹਿੰਦੇ ਨੇ ਸਾਧ ਸੰਗਤ ਜੀ ਕਈ ਅਰਬ ਕੰਟਰੀਆਂ 'ਚ ਬਹੁਤ ਮੁਸਲਮਾਨ ਨੇ ਬਾਹਰਲੇ ਦੇਸ਼ਾਂ ਵਿੱਚ ਵੀ ਬਹੁਤ ਬੈਠੇ ਨੇ ਪਾਕਿਸਤਾਨ 'ਚ ਬਹੁਤ ਨੇ 2 ਅਰਬ ਗਿਣਤੀ ਮੁਸਲਮਾਨਾਂ ਦੀ ਹੋ ਚੁੱਕੀ ਹੈ ਤੇ ਸਿੱਖਾਂ ਦੀ ਗਿਣਤੀ 2.5 ਕਰੋੜ 2.5 ਕਰੋੜ ਅੰਮ੍ਰਿਤਧਾਰੀ ਬਹੁਤ ਘੱਟ ਲੱਭਦੇ ਨੇ ਇੱਥੇ ਮਹਾਰਾਜ ਦਾ ਹੁਕਮ ਹੈ ਧਰਮ ਥੋਪਣਾ ਨਹੀਂ ਕਿਸੇ ਤੇ ਧਰਮ ਦੇ ਅਸੂਲ ਹੁੰਦੇ ਨੇ ਤੇ ਉਹ ਤੂੰ ਆਪਣੀ ਮਰਜ਼ੀ ਨਾਲ ਧਾਰਨ ਕਰਨੇ ਨੇ ਜਦੋਂ ਤੈਨੂੰ ਤੇਰਾ ਜੀ ਕਰੇ ਜਦੋਂ ਤੇਰਾ ਮਨ ਮੰਨੇ ਮਨ ਮਾਨਿਆ ਜਦੋਂ ਮਨ ਮੰਨ ਜਾਏ ਤੇ ਫਿਰ ਤੂੰ ਇਹ ਧਰਮ ਧਾਰਨ ਕਰ ਲੈ ਫਿਰ ਤੂੰ ਅੰਮ੍ਰਿਤ ਛਕ ਲੈ ਕਿਸੇ ਬੱਚੇ ਨੂੰ ਨਹੀਂ ਜ਼ਬਰਦਸਤੀ ਨਹੀਂ 5 ਪਿਆਰੇ 2-3 ਸਾਲ ਦੇ ਬੱਚਾ ਜੇ ਕਿਤੇ ਜਿੱਦ ਕਰ ਲਿਆ ਨਾ ਮੈਂ ਅੰਮ੍ਰਿਤ ਛਕਣਾ 2 ਸਾਲ ਦਾ ਤੇ 5 ਪਿਆਰੇ ਕਹਿਣਗੇ ਨਹੀਂ ਨਹੀਂ ਅਜੇ ਤੈਨੂੰ ਚੂਲਾ ਦੇ ਦਿੰਦੇ ਆ 5 ਕਕਾਰੀ ਕਕਾਰ ਉਦੋਂ ਜਦੋਂ ਤੂੰ 10 ਸਾਲਾਂ ਦਾ ਹੋ ਜਾਏਗਾ
ਜਦੋਂ 15 ਸਾਲਾਂ ਦਾ ਹੋ ਜਾਏਗਾ ਤੈਨੂੰ ਅੰਮ੍ਰਿਤ ਫੇਰ ਛਕਾਉਣਾ ਐਵੇਂ ਅੰਮ੍ਰਿਤ ਨਹੀਂ ਛਕਾਉਣਾ ਸੋ ਇਸ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਹੁਕਮ ਹੈ ਦਿਆਲ ਦਾਸ ਨੇ 7 ਦਿਨ ਮਹਾਰਾਜ ਦੇ ਪਿੱਛੇ ਗੱਡੇ ਭਰ ਕੇ ਲੰਗਰ ਪ੍ਰਸ਼ਾਦਾ ਲੈ ਕੇ ਫਿਰਦਾ ਰਿਹਾ ਮਹਾਰਾਜ ਛਕ ਲਓ ਸਤਿਗੁਰ ਕਹਿੰਦੇ ਨਹੀਂ ਛਕਣਾ ਫੇਰ ਕਹਿੰਦਾ ਮਹਾਰਾਜ ਲੰਗਰ ਛਕ ਲਓ ਮਹਾਰਾਜ ਕਹਿੰਦੇ ਨਹੀਂ ਛਕਣਾ 7 ਦਿਨ ਮਗਰ ਮਗਰ ਫਿਰਦਾ ਰਿਹਾ ਕਹਿੰਦੇ ਨੇ ਦਿਆਲ ਦਾਸ ਨੂੰ 7 ਦਿਨਾਂ ਪਿੱਛੋਂ ਗਿਆਨ ਹੋ ਗਿਆ 7 ਦਿਨਾਂ ਪਿੱਛੋਂ ਦਿਆਲ ਦਾਸ ਨੂੰ ਗਿਆਨ ਹੋ ਗਿਆ ਤੇ ਉਹਨੇ 7 ਦਿਨਾਂ ਪਿੱਛੋਂ ਬੇਨਤੀ ਕਰ ਦਿੱਤੀ ਖਿਮਾ ਕਰਨਾ ਇੱਥੇ ਕਈ 70-70 ਸਾਲਾਂ ਦੇ ਹੋ ਗਏ ਨੇ ਅਜੇ ਵੀ ਗਿਆਨ ਨਹੀਂ ਹੋਇਆ ਆਖੋ ਸਤਨਾਮ ਅਜੇ ਵੀ ਦੂਰ ਨੇ 7 ਦਿਨਾਂ ਪਿੱਛੋਂ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਮੈਨੂੰ ਆਪਣਾ ਬਣਾ ਲੈ ਬਾਜਾ ਵਾਲਿਆ ਪਹੁਲ ਦੇ ਕੇ ਠੰਡੇ ਧਾਰਨੀ ਮੈਨੂੰ ਆਪਣਾ ਬਣਾ ਲੈ ਬਾਜਾ ਵਾਲਿਆ ਪਹੁਲ ਦੇ ਕੇ ਠੰਡੇ ਧਾਰਨੀ ਸਾਰੇ ਬੋਲੋ ਪਿਆਰਿਓ ਸਾਰੇ ਬੋਲੋ ਸਾਰੇ ਭਾਈ ਵਾਹ ਵਾਹ ਯਾਰੇ ਜੀ ਬਹੁਲ ਦੇ ਕੇ ਠੰਡੇ ਧਾਰਨੀ ਮੇਰੇ ਪਿਆਰੇ ਬਹੁਲ ਦੇ ਕੇ ਠੰਡੇ ਧਾਰਨੀ ਬਹੁਲ ਕਰੋ ਸਾਨੂੰ ਆਪਣੇ ਬਣਾਓ ਅਸੀਂ ਵੀ ਮਰ ਦੇ ਚਰਨਾਂ ਦੇ ਵਿੱਚ ਇਹ ਅਰਜ਼ ਕਰਨੀ ਅਸੀਂ ਵੀ ਮਰਦ ਤੋਂ ਇਹ ਦਾਤ ਮੰਗਣੀ ਹੈ ਆ 300 ਸਾਲਾਂ ਵੱਡੇ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ ਪਿਆਰਿਓ ਅਸੀਂ ਜਾਣਾ ਸਭ ਨੇ ਫਤਿਹਗੜ੍ਹ ਸਾਹਿਬ ਜਾਣਾ ਚਮਕੌਰ ਸਾਹਿਬ ਦੀ ਧਰਤੀ ਤੇ ਮੱਥਾ ਟੇਕਣ ਜਾਣਾ ਪਰ ਜਾਣਾ ਗੁਰੂ ਵਾਲੇ ਬਣ ਕੇ ਅੱਖ ਸਤਨਾਮ
ਸ੍ਰੀ ਵਾਹਿਗੁਰੂ
ਤੇ ਜਾਂ ਫਿਰ ਜਾਓ ਉੱਥੇ ਜਾਓ ਤੇ ਪ੍ਰਣ ਕਰੋ ਕਿ ਅਸੀਂ ਇੱਕ ਦਿਨ ਤੁਹਾਡੇ ਵਰਗੇ ਬਣਾਂਗੇ ਤੁਹਾਡੇ ਵਰਗੇ ਨਹੀਂ ਬਣ ਸਕਦੇ ਤੁਹਾਡੇ ਪਾਏ ਹੋਏ ਪੂਰਨਿਆਂ ਤੇ ਚੱਲਣ ਦਾ ਯਤਨ ਕਰਾਂਗੇ ਚੱਲਾਂਗੇ ਹੌਲੀ ਹੌਲੀ ਕਿਰਪਾ ਹੋ ਜਾਏਗੀ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੀਵਨ ਜਰਾ ਧਿਆਨ ਦਿਓ ਅੱਜ ਆਪਾਂ ਥੋੜੀ ਜਿਹੀ ਵਿਚਾਰ ਇਸੇ ਸੰਬੰਧ ਵਿੱਚ ਹੀ ਸਤਿ ਸੰਗਤ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਜਿਗਰਾ ਮਹਾਰਾਜ ਵਰਗਾ ਦਿਲ ਕਿਹਦਾ ਹੋਏਗਾ। ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਮਹਾਰਾਜ ਨੇ ਐਡੀ ਵੱਡੀ ਕੁਰਬਾਨੀ, ਸਭ ਕੁਝ ਮਹਾਰਾਜ ਨੂੰ ਪਤਾ ਸੀ। ਕਹਿੰਦੇ ਇਤਿਹਾਸ ਵਿੱਚ ਆਉਂਦਾ ਹੈ ਕਿ ਜਦੋਂ ਮਹਾਰਾਜ ਪਟਨਾ ਸਾਹਿਬ ਦੀ ਪਾਵਨ ਧਰਤੀ ਉੱਤੇ ਰਹਿੰਦੇ ਸਨ, ਕਹਿੰਦੇ ਨਿੱਕੇ ਨਿੱਕੇ ਬੱਚਿਆਂ ਨਾਲ ਸਾਹਿਬਜ਼ਾਦੇ ਨਿੱਕੇ ਨਿੱਕੇ ਬੱਚਿਆਂ ਦੇ ਨਾਲ ਗੋਬਿੰਦ ਰਾਏ ਜੀ ਖੇਡਦੇ ਨੇ। ਇੱਕ ਵਾਰੀ ਦੱਸਿਆ ਜਾਂਦਾ ਕਿ ਖੇਡਦਿਆਂ ਖੇਡਦਿਆਂ ਪਾਣੀ ਦੇ ਵਿੱਚ ਮਹਾਰਾਜ ਦਾ ਕੰਗਣ ਡਿੱਗ ਪੈਂਦਾ, ਕੰਗਣ ਪਾਣੀ ਵਿੱਚ ਡਿੱਗ ਗਿਆ। ਘਰ ਆਏ ਵਾਪਸ ਤੇ ਮਾਤਾ ਜੀ ਬੜਾ ਪਿਆਰ ਕਰਦੇ ਨੇ, ਆ ਕੇ ਪੁੱਛਿਆ, ਲਾਲ ਜੀ ਇੱਕ ਕੰਗਣ ਜਦੋਂ ਗਏ ਸੋ ਉਦੋਂ ਦੋ ਸਨ, ਜਦੋਂ ਵਾਪਸ ਆਇਓ ਤੇ ਕੰਗਣ ਇੱਕ ਰਹਿ ਗਿਆ, ਦੂਜਾ ਕੰਗਣ ਕਿੱਥੇ ਹੈ? ਇੱਕ ਕੰਗਣ ਹੱਥ ਚ ਪਾਇਆ, ਦੂਜਾ ਕੰਗਣ ਕਿੱਥੇ ਹੈ? ਤੇ ਗੋਬਿੰਦ ਰਾਏ ਜੀ ਉਸ ਸਮੇਂ ਕਹਿਣ ਲੱਗੇ, ਮਾਂ ਪਾਣੀ ਚ ਡਿੱਗ ਪਿਆ, ਪਾਣੀ ਚ ਡਿੱਗ ਪਿਆ। ਚਲੋ ਕਾਂ ਫਿਰ ਗੋਤੇਖੋਰਾਂ ਨੂੰ ਵਾੜ ਕੇ ਤੇ ਕੰਗਣ ਕਢਵਾ ਲਈਏ। ਗੋਤੇਖੋਰ ਵੜ ਕੇ ਤੇ ਕੰਗਣ ਕੱਢ ਲੈਣਗੇ। ਉਹ ਗੋਤੇਖੋਰਾਂ ਨੂੰ ਨਾਲ ਲੈ ਕੇ ਮਾਤਾ ਜੀ ਗਏ, ਪਾਣੀ ਚੱਲਦਾ ਬੜੀ ਜ਼ੋਰ ਨਾਲ, ਕਿੱਥੇ ਕੁ ਸੁੱਟਿਆ ਦੱਸੋ, ਕਿੱਥੇ ਕਿ ਡਿੱਗ ਪਿਆ ਸੀ? ਵਿਚਵਾੜੀਏ ਗੋਤੇਖੋਰ, ਸੋਨੇ ਦੇ ਕੰਗਣ ਸੀ, ਕਿੱਥੇ ਕਿ ਡਿੱਗਿਆ ਸੀ? ਇੱਕ ਤੇ ਪਹਿਲੇ ਹੀ ਸੁੱਟ ਆਏ ਸੀ, ਹੌਲੀ ਦੇ ਨੇ ਦੂਜਾ ਕੰਗਣ ਦੂਜੇ ਹੱਥ ਚੋਂ ਕੱਢਿਆ, ਵਗਾ ਕੇ ਮਾਰਿਆ, ਕਹਿੰਦੇ ਮਾਤਾ ਜੀ ਇੱਥੇ ਕਿ ਡਿੱਗਿਆ ਸੀ, ਦੂਜਾ ਕੰਗਣ ਵੀ ਸਿੱਟਤਾ।
ਸਤਿ ਸ੍ਰੀ ਅਕਾਲ।
ਉਸ ਸਮੇਂ ਮਾਤਾ ਗੁਜਰੀ ਜੀ ਕਹਿਣ ਲੱਗੇ, ਲਾਲ ਜੀ ਤੁਹਾਨੂੰ ਇਹਨਾਂ ਕੰਗਣਾਂ ਦਾ ਮੋਹ ਨਹੀਂ ਆਉਂਦਾ, ਤੁਹਾਨੂੰ ਇਹਨਾਂ ਕੰਗਣਾਂ ਨਾਲ ਪਿਆਰ ਨਹੀਂ? ਗੋਬਿੰਦ ਰਾਏ ਜੀ ਕਹਿਣ ਲੱਗੇ, ਮਾਤਾ ਇਹਨਾਂ ਕੰਗਣਾਂ ਨਾਲ ਕੰਗਣਾ ਦੀ ਅੱਜ ਪਰਵਾਹ ਕਰਨ ਲੱਗ ਪਿਆ, ਧਿਆਨ ਦਿਓ, ਜੇ ਮੈਂ ਇਹਨਾਂ ਕੰਗਣਾ ਦੀ ਪਰਵਾਹ ਕਰਨ ਲੱਗ ਪਿਆ ਮਾਤਾ, ਇੱਕ ਦਿਨ ਇਹਨਾਂ ਦਰਿਆਵਾਂ ਦੇ ਵਿੱਚ ਸਾਰੇ ਖਜ਼ਾਨੇ ਰੁੜ ਜਾਣਗੇ, ਇਹਨਾਂ ਦਰਿਆਵਾਂ ਦੇ ਵਿੱਚ ਮੇਰੇ ਪ੍ਰਾਣਾਂ ਤੋਂ ਪਿਆਰੇ ਸਿੰਘ ਰੁੜ ਜਾਣਗੇ, ਇਹਨਾਂ ਦਰਿਆਵਾਂ ਦੇ ਵਿੱਚ ਸਾਰੇ ਪਰਿਵਾਰ ਦੇ ਵਿਛੋੜੇ ਪੈਣਗੇ, ਜੇ ਮੈਂ ਅੱਜ ਨਿੱਕੇ ਨਿੱਕੇ ਕੰਗਣਾ ਦੀ ਪਰਵਾਹ ਕਰਨ ਲੱਗ ਪਿਆ ਤੇ ਐਡੇ ਵੱਡੇ ਦੁੱਖ ਆਉਣੇ ਨੇ, ਉਹ ਕਿਵੇਂ ਚੱਲਾਂਗਾ? ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਸ੍ਰੀ ਅਕਾਲ।
ਬੜਾ ਕੁਝ ਹੋਣਾ ਹੈ, ਇਹ ਤੇ ਨਿੱਕੇ ਨਿੱਕੇ ਕੰਗਣ ਨੇ, ਦੋ ਇਹਨਾਂ ਦੀ ਕਿਹੜੀ ਗੱਲ, ਇਹ ਕੰਗਣ ਨੇ। ਜੇ ਮੈਂ ਇਹਨਾਂ ਦੀ ਅੱਜ ਪਰਵਾਹ ਕਰਨ ਲੱਗ ਪਿਆ, ਹੋਣਾ ਤੇ ਅਜੇ ਬੜਾ ਕੁਝ ਹੈ ਮਾਤਾ, ਹੋਣਾ ਸਮਾਂ। ਲਾਲ ਜੀ ਇਹੋ ਜਿਹੀਆਂ ਗੱਲਾਂ ਨਹੀਂ ਕਰੀਦੀਆਂ, ਪਤਾ ਸੀ ਨਾ ਸਾਰਾ ਆਉਣ ਵਾਲੇ ਸਮੇਂ ਦਾ। ਪਟਨਾ ਸਾਹਿਬ ਦੀ ਪਾਵਨ ਧਰਤੀ ਤੇ ਬਚਨ ਕੀਤਾ ਮਹਾਰਾਜ ਨੇ, ਬੜੇ ਚੋਜ ਕੀਤੇ ਉੱਥੇ ਰਹਿ ਕੇ, ਪਟਨਾ ਸਾਹਿਬ ਛੱਡ ਕੇ ਆ ਗਏ, ਮੁੜ ਕੇ ਪਟਨਾ ਸਾਹਿਬ ਨਹੀਂ ਗਏ। ਆਨੰਦਪੁਰ ਸਾਹਿਬ ਛੱਡਿਆ, ਉਹ ਮੁੜ ਕੇ ਆਨੰਦਪੁਰ ਨਹੀਂ ਗਏ। ਪਾਉਂਟਾ ਸਾਹਿਬ ਛੱਡਿਆ ਤੇ ਮੁੜ ਕੇ ਪਾਉਂਟਾ ਸਾਹਿਬ ਨਹੀਂ ਗਏ। ਮਹਾਰਾਜ ਵਰਗਾ ਤਿਆਗੀ ਨਹੀਂ ਜੇ ਲੱਭਣਾ, ਆਖੋ ਸਦਨਾ
ਸ੍ਰੀ ਵਾਹਿਗੁਰੂ।
ਐਡਾ ਵੱਡਾ ਤਿਆਗ ਸੀ ਗੁਰੂ ਗੋਬਿੰਦ ਸਿੰਘ ਵਿੱਚ, ਧਿਆਨ ਦਿਓ। ਹੁਣ ਇੱਥੇ ਇੱਕ ਵਾਰੀ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਖੇਡ ਰਹੇ ਸਨ, ਖੇਡਦੇ ਸਨ ਕੰਧ ਕੋਲ, ਕੰਧ ਕੋਲ। ਜਿਹੜੀ ਕੰਧ ਕੋਲ ਸਾਹਿਬਜ਼ਾਦੇ ਖੇਡਦੇ ਸੀ ਉਹ ਕੰਧ ਸੀ ਕੱਚੀ, ਬਾਰਿਸ਼ ਹੋਣ ਕਰਕੇ ਉਹ ਕੰਧ ਗਿੱਲੀ ਹੋਈ ਹੈ ਤੇ ਉਹਦਾ ਖਤਰਾ ਕਿਤੇ ਡਿੱਗ ਨਾ ਪਏ। ਮਾਨ ਸਿੰਘ ਦੀ ਡਿਊਟੀ ਹੈ, ਉਹ ਸਾਹਿਬਜ਼ਾਦਿਆਂ ਨੂੰ ਖੜਾਉਂਦਾ ਹੈ। ਮਾਨ ਸਿੰਘ ਦੀ ਡਿਊਟੀ ਹੈ, ਉਹ ਛੋਟੇ ਸਾਹਿਬਜ਼ਾਦਿਆਂ ਦੀ ਪਰਵਰਿਸ਼ ਕਰਦਾ ਸੀ, ਖੜਾਉਂਦਾ ਸੀ ਬੱਚਿਆਂ ਨੂੰ। ਤੇ ਮਾਤਾ ਗੁਜਰ ਕੌਰ ਜੀ ਨੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੀ ਪਾਲਣ ਪੋਸ਼ਣ ਪਰਵਰਿਸ਼ ਕੀਤੀ ਸੀ। ਮਾਤਾ ਗੁਜਰੀ ਜੀ ਦੇ ਪਾਲਕ ਪੋਤਰੇ ਨੇ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ। ਕਿਉਂ? ਕਿਉਂਕਿ ਇਹਨਾਂ ਦੇ ਮਾਤਾ ਜੀਤਾ ਜੀ ਨਿੱਕਿਆਂ ਨਿੱਕਿਆਂ ਨੂੰ ਛੱਡ ਕੇ ਸੱਚਖੰਡ ਚਲੇ ਗਏ। ਕਹਿੰਦੇ ਨੇ ਪੌਣੇ ਤਿੰਨ ਸਾਲ ਦੀ ਉਮਰ ਸੀ ਉਸ ਸਮੇਂ, ਪੌਣੇ ਤਿੰਨਾਂ ਸਾਲਾਂ ਦੀ ਉਮਰ ਸਿਰਫ ਬਾਬਾ ਫਤਿਹ ਸਿੰਘ ਦੀ ਸੀ ਜਦੋਂ ਮਾਤਾ ਜੀਤਾ ਜੀ ਸੱਚਖੰਡ ਚਲੇ ਗਏ ਸੀ, ਪੌਣੇ ਤਿੰਨ ਸਾਲ। ਸਭ ਤੋਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਉਹਨਾਂ ਨੇ ਮਾਤਾ ਸੁੰਦਰ ਕੌਰ ਜੀ ਦੇ ਕੁੱਖੋਂ ਜਨਮ ਲਿਆ ਮਾਤਾ ਸੁੰਦਰੀ ਦੀ ਕੁੱਖੋਂ ਤੇ ਬਾਬਾ ਜੋਰਾਵਰ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਇਹਨਾਂ ਤਿੰਨ ਸਾਹਿਬਜ਼ਾਦਿਆਂ ਨੇ ਮਾਤਾ ਜੀਤੋ ਦੀ ਕੁੱਖੋਂ ਜਨਮ ਲਿਆ ਇੱਕ ਦਿਨ ਮਾਤਾ ਜੀਤਾ ਜੀ ਨੇ ਗੁਰੂ ਗੋਬਿੰਦ ਸਿੰਘ ਨੂੰ ਅਰਜ਼ ਕੀਤੀ ਮਹਾਰਾਜ ਸੰਗਤਾਂ ਤੁਹਾਡੇ ਚਰਨਾਂ ਵਿੱਚ ਆਉਂਦੀਆਂ ਨੇ ਤੁਸੀਂ ਬ੍ਰਹਮ ਗਿਆਨ ਦੀਆਂ ਦਾਤਾਂ ਬਖਸ਼ਦੇ ਹੋ ਮੇਰੇ ਤੇ ਵੀ ਮਿਹਰ ਕਰੋ ਮੇਰੇ ਤੇ ਵੀ ਕਿਰਪਾ ਕਰੋ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਜੀਤਾ ਬ੍ਰਹਮ ਗਿਆਨ ਕਰ ਦਿਓ ਕਿਰਪਾ ਕਹਿੰਦੇ ਹੋ ਜਾਏਗੀ ਰਾਤ ਪਈ ਸੁਪਨੇ ਦੇ ਵਿੱਚ ਆਉਣ ਵਾਲਾ ਸਮਾਂ ਸਾਰਾ ਹੀ ਵਿਖਾ ਦਿੱਤਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਆਉਣ ਵਾਲਾ ਸਮਾਂ ਸਵੇਰ ਹੋਈ ਸਤਿਗੁਰਾਂ ਦੇ ਚਰਨਾਂ 'ਚ ਮੱਥਾ ਟੇਕਿਆ ਕਹਿੰਦੇ ਮਹਾਰਾਜ ਜੀ ਅੱਜ ਇੱਕ ਮੈਨੂੰ ਸੁਪਨਾ ਆਇਆ ਹੈ ਜੀਤਾਂ ਕਿਹੋ ਜਿਹਾ ਸੁਪਨਾ ਆਇਆ ਹੈ ਮੈਂ ਸੁਪਨੇ ਵਿੱਚ ਬੜਾ ਕੁਝ ਵੇਖਿਆ ਕੀ ਵੇਖਿਆ ਮਹਾਰਾਜ ਮੈਂ ਵੇਖਿਆ ਆਨੰਦਪੁਰ ਦੇ ਕਿਲੇ ਨੂੰ ਦੁਸ਼ਮਣਾਂ ਨੇ ਘੇਰਾ ਪਾ ਲਿਆ ਆਲੇ ਦੁਆਲੇ ਫੌਜਾਂ ਹੀ ਫੌਜਾਂ ਜੀਤਾਂ ਹੋਰ ਕੀ ਵੇਖਿਆ ਸੱਚੇ ਪਾਤਸ਼ਾਹ ਪੋਹ ਦੀ ਸਰਦੀ ਸੀ ਪੋਹ ਦੀ ਸਰਦੀ ਦੇ ਵਿੱਚ ਆਨੰਦਪੁਰ ਦਾ ਕਿਲਾ ਛੱਡਦਿਆਂ ਨੂੰ ਵੇਖਿਆ ਜੀਤਾਂ ਹੋਰ ਕੀ ਵੇਖਿਆ ਸੱਚੇ ਪਾਤਸ਼ਾਹ ਸੁਪਨੇ ਵਿੱਚ ਮੈਂ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਵਰ ਦਿੰਦਿਆਂ ਵੀ ਵੇਖਿਆ ਜੀਤਾਂ ਹੋਰ ਕੀ ਵੇਖਿਆ ਸੱਚੇ ਪਾਤਸ਼ਾਹ ਸਰਸਾ ਦੇ ਕੰਢੇ ਤੇ ਸਾਰੇ ਪਰਿਵਾਰ ਦਾ ਵਿਛੋੜਾ ਪੈਂਦਾ ਵੀ ਵੇਖਿਆ ਜੀਤਾਂ ਹੋਰ ਕੀ ਵੇਖਿਆ ਮਹਾਰਾਜ ਮੈਂ ਵਿਛੋੜਾ ਪੈਂਦਾ ਵੀ ਵੇਖਿਆ ਐ ਮਹਾਰਾਜ ਮੈਂ ਚਮਕੌਰ ਸਾਹਿਬ ਦੀ ਗੜੀ ਵਿੱਚ ਚਮਕੌਰ ਦੀ ਗੜੀ ਵਿੱਚ ਵੱਡੇ ਸਾਹਿਬਜ਼ਾਦੇ ਮੈਦਾਨੇ ਜੰਗ ਵਿੱਚ ਜੂਝ ਕੇ ਸ਼ਹੀਦੀਆਂ ਪ੍ਰਾਪਤ ਕਰਦੇ ਵੀ ਵੇਖੇ ਜੀਤਾਂ ਹੋਰ ਕੀ ਵੇਖਿਆ ਸੱਚੇ ਪਾਤਸ਼ਾਹ ਵੱਡੇ ਸਾਹਿਬਜ਼ਾਦੇ ਉਸ ਜੂਝ ਕੇ ਸ਼ਹੀਦੀਆਂ ਪ੍ਰਾਪਤ ਕਰਦੇ ਵੀ ਵੇਖੇ ਉਸ ਤੋਂ ਬਾਅਦ ਮਹਾਰਾਜ ਕਹਿੰਦੇ ਜੀਤਾਂ ਛੋਟੇ ਬੱਚੇ ਨਹੀਂ ਵੇਖੇ ਛੋਟੇ ਲਾਲ ਹੁਣ ਸਾਧ ਸੰਗਤ ਜੀ ਘਰਾਂ ਦੇ ਵਿੱਚ ਇੱਕ ਪਤੀ ਪਤਨੀ ਪਰਿਵਾਰ ਮੈਂਬਰ ਉਹ ਦੋਵੇਂ ਬੈਠਦੇ ਨੇ ਤੇ ਗੱਲਾਂ ਕਰਦੇ ਨੇ ਵੀ ਬੱਚਿਆਂ ਦਾ ਪੰਜ ਪੜ੍ਹਾਈ ਕਰਾਵਾਂਗੇ ਇਹਨੂੰ ਤੇ ਬਾਹਰ ਭੇਜ ਦੇਣਾ ਇਹਦਾ ਇੱਥੇ ਵਿਆਹ ਕਰਾਂਗੇ ਇਹਦੀ ਇੱਥੇ ਸ਼ਾਦੀ ਕਰਾਂਗੇ ਮਹਾਰਾਜ ਕਹਿਣ ਲੱਗੇ ਜੀਤਾਂ ਆਪਣੇ ਛੋਟੇ ਬੱਚੇ ਨਹੀਂ ਵੇਖੇ ਮਹਾਰਾਜ ਵੇਖੇ ਨੇ ਕੀ ਵੇਖਿਆ ਸੀ ਸੱਚੇ ਪਾਤਸ਼ਾਹ ਕੁਛ ਨਾ ਪੁੱਛੋ ਨਾਲੇ ਮਾਤਾ ਜੀਤਾਂ ਜੀ ਦਾ ਗਲਾ ਰੁਕ ਗਿਆ ਅੱਖਾਂ 'ਚੋਂ ਵੈਰਾਗ ਦਾ ਜਲ ਨਾਲੇ ਰੋਣ ਤੇ ਨਾਲੇ ਦੱਸਣ ਮਹਾਰਾਜ
ਜੋਰਾਵਰ ਤੇ ਫਤਿਹ ਸਿੰਘ ਦੋਵੇਂ ਮੈਂ ਨੀਹਾਂ ਵਿੱਚ ਖੜੇ ਵੇਖੇ ਸੀ ਜੋਰਾਵਰ ਤੇ ਫਤਿਹ ਸਿੰਘ ਦੋਵੇਂ ਨੀਹਾਂ ਵਿੱਚ ਖੜੇ ਵੇਖੇ ਸੀ ਬੋਲੋ ਸਾਰੇ ਬੋਲੋ ਭਾਈ ਖੜੇ ਵੇਖੇ ਸੀ ਜੋ